අනක පාද පංකජ බන්දන පාද බන්දන සමරෝ අංගත දුක්ඛ ගොර අමර දාස හෘද නතත්‍යාවහෙරද ශිරේ ගුරු රාමදාස ගුණ ගුරු අරජන බෙගනන නාසක බෙගනන හාරගොබෙන්ද ශුබ මත ශිරිහාර රාය නමෝ
කරජුරි
ශිරිහාර ක්‍රිෂ්ණ මනෝ එක බාගර පරම
කිරපා
පරම
කිරපාල
ශ්‍රී ගුරු ගෝතෙන්ද සිංහ
විසාල
පරතර
පරපුන්න
වාහිගුරු පොන්න
පොන්න
සීස
ගන්දා බාර ජගදීස
ඒකංකාර සච හෝය
වාහිගුරු ජී කී ෆතේ දෙගන විනාශන තුයි
වාහෙ ගුරු ජී කී
ෆතේ
හෑ දෙගන
විනාශන තුයි තුයරා සාහිබ පාණා ජෝතපන සූරජ මල් සුජාන ਭਾਈ ਰੂਪਾ ਆਦਿਸਿਕ ਆਨ ਮਸੰਦ ਮਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇਹੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹੇ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਕਰਨ ਕਾਰਨ ਕਿਰਪਾ ਨਿਧਾਨ ਸਤਿ ਪਾਵਨ ਭਗਤ ਵਛਲ ਦਸੋਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਗਰੀਬ ਨਵਾਜ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਕਥਾ ਬਹੁਤ ਹੀ ਪਿਆਰ ਸਤਿਕਾਰ ਔਰ ਸ਼ਰਧਾ ਨਾਲ ਸਰਵਣ ਕਰ ਰਹੇ ਹੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਪਤਾਲਪੁਰੀ ਸਾਹਿਬ ਵਾਲੇ ਪਾਵਨ ਸਥਾਨ ਤੇ ਕੋਠਾ ਸਾਹਿਬ ਚ ਬਿਰਾਜਮਾਨ ਹੋਏ ਨੇ। ਛੇ ਦਿਨ ਸਤਿਗੁਰੂ ਜੀ ਸਮਾਧੀ ਚ ਰਹੇ ਹਨ। ਸਤਵੇਂ ਦਿਨ ਅੰਮ੍ਰਿਤ ਵੇਲੇ ਚਾਰ ਘੜੀਆਂ ਰਾਤ ਰਹਿੰਦਿਆਂ ਸਤਿਗੁਰਾਂ ਨੇ ਆਪਣਾ ਸਰੀਰ ਤਿਆਗਿਆ ਔਰ ਸੱਚਖੰਡ ਗਮਨ ਕੀਤਾ। ਸਤਿਗੁਰੂ ਜੀ ਦੇ ਸਵਾਗਤ ਲਈ ਦੇਵੀ ਦੇਵਤੇ ਉਤਰੇ ਹਨ, ਬ੍ਰਹਮਾ ਵਿਸ਼ਨੂੰ ਮਹੇਸ਼ ਸਾਰੇ ਦੇਵਤੇ ਸਤਿਗੁਰਾਂ ਦੇ ਸਤਿਕਾਰ ਵਜੋਂ ਆਏ ਨੇ, ਸਭ ਨੇ ਆ ਕੇ ਸਤਿਗੁਰਾਂ ਦੀ ਪੂਜਾ ਕੀਤੀ ਹੈ ਔਰ ਮਹਾਰਾਜ ਜੀ ਦਾ ਬਿਬਾਨ ਲੈ ਕੇ ਸੱਚਖੰਡ ਨੂੰ ਗਏ ਨੇ। ਇੱਧਰ ਕੋਠਾ ਸਾਹਿਬ ਦੇ ਚਾਰੇ ਪਾਸੇ ਆਲੇ ਦੁਆਲੇ ਜਿਹੜੀਆਂ ਸੰਗਤਾਂ ਬੈਠੀਆਂ ਨੇ ਉਹ ਪਿਛਲੇ 6 ਦਿਨਾਂ ਤੋਂ ਉਸੇ ਤਰ੍ਹਾਂ ਬੈਠੀਆਂ ਹਨ। ਸਾਰੀ ਸੰਗਤ ਬੈਠੀ ਕੀਰਤਨ ਕਰ ਰਹੀ ਹੈ, ਕੋਈ ਨਾਮ ਜਪ ਰਿਹਾ ਹੈ, ਕੋਈ ਕੀਰਤਨ ਸੁਣ ਰਿਹਾ ਹੈ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਸੀ ਉਸੇ ਤਰ੍ਹਾਂ ਸਾਰੀ ਸੰਗਤ ਕਰ ਰਹੀ। ਸਤਿਗੁਰਾਂ ਦੇ ਸੂਰਬੀਰ ਬਹਾਦਰ ਯੋਧੇ ਪਹਿਰੇ ਤੇ ਖਲੋਤੇ ਨੇ, ਕਿਸੇ ਨੂੰ ਕੋਠੇ ਦੇ ਨੇੜੇ ਨਹੀਂ ਜਾਣ ਦਿੰਦੇ, ਕਿਉਂਕਿ ਮਹਾਰਾਜ ਜੀ ਦਾ ਹੁਕਮ ਸੀ ਕਿ ਸੱਤਵੇਂ ਦਿਨ ਸਵਾ ਪੈਰ ਦਿਨ ਚੜਿਆਂ ਇਸ ਕੋਠੇ ਦਾ ਦਰਵਾਜ਼ਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਖੋਲਣਗੇ, ਉਸ ਤੋਂ ਪਹਿਲਾਂ ਕਿਸੇ ਨੇ ਨੇੜੇ ਨਹੀਂ ਆਉਣਾ। ਪਰ ਸੱਤਵੇਂ ਦਿਨ ਅੰਮ੍ਰਿਤ ਵੇਲੇ ਸਾਰੀ ਸੰਗਤ ਨੇ ਇੱਕ ਅਲੌਕਿਕ ਦ੍ਰਿਸ਼ ਵੇਖਿਆ ਕਿ ਸਾਰਾ ਆਕਾਸ਼ ਲਾਲ ਰੰਗ ਦਾ ਨਜ਼ਰ ਆ ਰਿਹਾ ਹੈ। ਸੰਗਤ ਨੂੰ ਪਤਾ ਲੱਗਾ ਕਿ ਜਿਹੜਾ ਇਹ ਆਕਾਸ਼ ਲਾਲ ਵਰਣ ਦਾ ਲਾਲ ਰੰਗ ਦਾ ਨਜ਼ਰ ਆ ਰਿਹਾ ਹੈ, ਜ਼ਰੂਰ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਕੋਈ ਵਿਵਾਨ ਉਤਰਿਆ, ਉਸੇ ਵਿਵਾਨ ਦਾ ਇਹ ਪ੍ਰਕਾਸ਼ ਹੈ। ਲੱਗਦਾ ਸਤਿਗੁਰੂ ਜੀ ਸਰੀਰ ਤਿਆਗ ਕੇ ਚਲੇ ਗਏ ਹਨ। ਜਦੋਂ ਇਸ ਪ੍ਰਕਾਰ ਸਾਰੀ ਸੰਗਤ ਨੂੰ ਇਹ ਅੰਦਾਜ਼ਾ ਹੋਇਆ ਚਿੰਨ ਵੇਖ ਕੇ, ਸਿੱਖ ਬੇਬਲ ਤਾਂ ਹੋਏ ਪਰ ਨੇੜੇ ਨਹੀਂ ਸੀ ਜਾ ਸਕਦੇ ਕੋਠਾ ਸਾਹਿਬ ਦੇ, ਦੂਰ ਦੂਰ ਹੀ ਰਹਿ ਰਹੇ ਨੇ, ਕਿਉਂਕਿ ਹੁਕਮ ਸੀ ਕਿ ਦਿਨ ਦੇ ਸਵਾ ਪਹਿਰ ਤੱਕ ਜਦੋਂ ਤੱਕ ਗੁਰੂ ਹਰਿਰਾਏ ਸਾਹਿਬ ਦਰਵਾਜ਼ਾ ਨਹੀਂ ਖੋਲਦੇ ਉਦੋਂ ਤੱਕ ਕਿਸੇ ਨੇ ਨੇੜੇ ਨਹੀਂ ਆਉਣਾ। ਏਦਾਂ ਦੀ ਖੇਡ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਵਰਤਾਈ ਹੈ। ਆਓ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਤੇ ਧਾਰਨ ਕਰੀਏ। ਇਕਾਗਰਤਾ ਬਣਾਉਣ ਵਾਸਤੇ ਸਾਰੀ ਸੰਗਤ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਸਾਹਿਬ ਭਾਣਾ ਜੋਧਪੁਨ ਸੂਰਜ ਮਲ ਸੁਜਾਨ।
ਭਾਈ ਭਾਣਾ ਜੀ ਜੋ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਹਨ, ਭਾਈ ਜੋਧ ਰਾਏ ਜੀ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਹੁਤ ਹੀ ਪਿਆਰੇ ਨਿਕਟਵਰਤੀ ਸਿੱਖਾਂ ਚੋਂ ਸਿੱਖ ਨੇ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਸੂਰਜ ਮੱਲ ਜੀ, ਇਹ ਬੜੇ ਬੜੇ ਸਿਆਣੇ ਸਿੱਖ, ਸੂਝਵਾਨ ਸੁਜਾਨ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਉਸ ਕੋਠੇ ਦੇ ਆਲੇ ਦੁਆਲੇ ਬੈਠੇ ਹਨ।
ਭਾਈ ਰੂਪਾ ਆਦਿ ਸਿੱਖ ਆਨ ਮਸੰਦ ਮਹਾਨ।
ਭਾਈ ਸਾਹਿਬ ਭਾਈ ਰੂਪ ਚੰਦ ਜੀ ਜਿਨ੍ਹਾਂ ਨੂੰ ਭਾਈ ਰੂਪਾ ਵੀ ਕਹਿੰਦੇ ਹਨ, ਭਾਈ ਰੂਪਾ ਜੀ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੁਰੂ ਘਰ ਦੇ ਜਿਹੜੇ ਮਸੰਦ ਨੇ ਜੋ ਗੁਰੂ ਘਰ ਦੀਆਂ ਸੇਵਾਵਾਂ ਨਿਭਾਉਂਦੇ ਨੇ, ਗੁਰੂ ਘਰ ਦੀਆਂ ਜਿੰਮੇਵਾਰੀਆਂ ਨਿਭਾਉਂਦੇ ਨੇ, ਉਹ ਜਿੰਨੇ ਗੁਰੂ ਘਰ ਦੇ ਮਸੰਦ ਹਨ ਉਹ ਵੀ ਸਾਰੇ ਇਸੇ ਜਗ੍ਹਾ ਤੇ ਹਾਜ਼ਰ ਨੇ, ਇੱਥੇ ਹੀ ਬੈਠੇ ਹਨ।
ਜੋ ਪਈ ਫਿਰ ਸਮੀਪ ਸ੍ਰੀ ਤੇਗ ਬਹਾਦਰ।
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਚੋਂ ਸਭ ਤੋਂ ਛੋਟੇ ਸਾਹਿਬਜ਼ਾਦੇ ਨੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਵੀ ਇਸ ਸਮੇਂ ਇੱਥੇ ਹਾਜ਼ਰ ਹਨ।
ਸ੍ਰੀ ਹਰਿ ਰਾਏ ਸਭਨ ਮੈਂ ਸਾਦਰ,
ਔਰ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਸਭ ਦੇ ਅੱਗੇ ਮੂਹਰੇ ਬੈਠੇ ਨੇ, ਕਿਉਂਕਿ ਗੁਰੂ ਹਰਿ ਰਾਏ ਸਾਹਿਬ ਜੀ ਇਸ ਵਕਤ ਸਾਰਿਆਂ ਵਿਚ ਸਤਿਕਾਰਯੋਗ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਗੁਰਤਾ ਗੱਦੀ ਹੈ ਉਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਦਿੱਤੀ ਹੈ। ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਵੀ ਸਾਰਿਆਂ ਵਿਚ ਬੜੇ ਸਾਦਰ ਸਤਿਕਾਰ ਸਹਿਤ ਬੈਠੇ ਨੇ।
ਕਹਿਓ ਉਠੋ ਅਬ ਖੋਲੋ ਦੁਆਰਾ, ਸ੍ਰੀ ਹਰਗੋਬਿੰਦ ਉਚਾਰਾ।
ਭਾਈ ਭਾਨਾ ਜੀ, ਭਾਈ ਜੋਤ ਰਾਏ ਜੀ ਹੋਣਾ ਨੇ, ਸਾਰੇ ਸਿੱਖਾਂ ਨੇ ਰਲ ਕੇ ਗੁਰੂ ਹਰਿ ਰਾਏ ਸਾਹਿਬ ਜੀ ਸਤਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ। ਆਖਿਆ, ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਨੂੰ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਸੀ, ਮਹਾਰਾਜ ਜੀ ਨੇ ਜਿਵੇਂ ਆਪ ਜੀ ਨੂੰ ਆਗਿਆ ਦਿੱਤੀ ਸੀ ਕਿ ਸਵਾ ਪੈਰ ਦਿਨ ਚੜਿਆ ਉਸੇ ਵਕਤ ਤੇ ਦਰਵਾਜ਼ਾ ਖੋਲਣਾ, ਉਸ ਤੋਂ ਪਹਿਲਾਂ ਨਹੀਂ, ਹੁਣ ਸਵਾ ਪੈਰ ਦਿਨ ਚੜ ਚੁੱਕਾ ਹੈ, ਇਸ ਕਰਕੇ ਹੇ ਗੁਰੂ ਹਰਿ ਰਾਏ ਸਾਹਿਬ ਜੀ, ਆਪ ਜੀ ਹੁਣ ਉੱਠੋ ਤੇ ਉੱਠ ਕੇ ਦਰਵਾਜ਼ਾ ਖੋਲੋ।
ਸਵਾ ਜਾਮ ਅਬ ਸਪਤਮ ਦਿਨ ਕੋ,
ਸਤਵੇਂ ਦਿਨ ਦਾ ਅੱਜ ਸਵਾ ਪੈਰ ਦਿਨ ਬੀਤ ਚੁੱਕਾ ਹੈ, ਕਿਉਂਕਿ ਗੁਰੂ ਸਾਹਿਬ ਦਾ ਵੀ ਹੁਕਮ ਸੀ ਕਿ ਅੱਜ ਤੋਂ ਸਤਵੇਂ ਦਿਨ ਸਵਾ ਪੈਰ ਜਦੋਂ ਦਿਨ ਚੜ ਜਾਏਗਾ ਉਦੋਂ ਦਰਵਾਜ਼ਾ ਖੋਲਣਾ, ਉਸ ਤੋਂ ਪਹਿਲਾਂ ਨਹੀਂ, ਤੇ ਅੱਜ ਸਤਵਾਂ ਦਿਨ ਹੈ ਤੇ ਸਤਵੇਂ ਦਿਨ ਦਾ ਸਵਾ ਪੈਰ ਜਿਹੜਾ ਦਿਨ ਦਾ ਹੈ ਉਹ ਵੀ ਅੱਜ ਬਤੀਤ ਹੋ ਚੁੱਕਾ ਹੈ।
ਕਰੋ ਸੰਵਾਰਨ ਗੁਰੂ ਬਚਨ ਕੋ,
ਤੁਸੀਂ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਸੰਭਾਲੋ, ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਜੋ ਹੁਕਮ ਹੈ ਉਹਨਾਂ ਦਾ ਹੁਕਮ ਹੁਣ ਤੁਸੀਂ ਪ੍ਰਤਪਾਲਣਾ ਕਰੋ।
ਚਤੁਰ ਕਟੀ ਕੇ ਅੰਮ੍ਰਿਤ ਵੇਲੇ, ਲਖ ਲੀਨੋ ਸਭ ਚਿੰਨ ਸੁਵੇਲੇ।
ਜਦੋਂ ਚਾਰ ਘੜੀਆਂ ਅੰਮ੍ਰਿਤ ਵੇਲਾ ਰਹਿੰਦਾ ਸੀ, ਅੱਜ ਸੁਬਾ ਅੰਮ੍ਰਿਤ ਵੇਲੇ ਸਾਰਿਆਂ ਨੇ ਅਸੀਂ ਵੇਖ ਲਿਆ, ਜਦੋਂ ਚਾਰ ਘੜੀਆਂ ਅੰਮ੍ਰਿਤ ਵੇਲਾ ਰਹਿੰਦਾ ਸੀ ਸਾਰਿਆਂ ਨੇ ਤੱਕ ਲਿਆ, ਸਾਰਿਆਂ ਨੇ ਚਿੰਨ ਵੇਖ ਲਏ ਨੇ, ਆਕਾਸ਼ ਵਿਚ ਲਾਲੀ ਸੀ, ਆਕਾਸ਼ ਵਿਚ ਵਿਮਾਨ ਉਤਰੇ ਹੋਏ ਸਨ, ਆਕਾਸ਼ ਵਿਚ ਦੇਵਤੇ ਉਤਰੇ ਹੋਏ ਸਨ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲੈਣ ਆਏ ਹੋਏ ਸਨ, ਉਹ ਸਾਰੇ ਚਿੰਨ, ਉਹ ਸਾਰੀਆਂ ਨਿਸ਼ਾਨੀਆਂ ਅੱਜ ਅੰਮ੍ਰਿਤ ਵੇਲੇ ਚਾਰ ਘੜੀਆਂ ਰਾਤ ਰਹਿੰਦਿਆਂ ਅਸੀਂ ਵੇਖ ਲਏ ਹਨ।
ਹੁਣ ਇਸ਼ਨਾਨ ਕਰ ਸ੍ਰੀ ਹਰਿ ਰਾਏ।
ਜਦੋਂ ਸਾਰੀ ਸੰਗਤ ਨੇ, ਭਾਈ ਭਾਨਾ ਜੀ, ਜੋਧ ਰਾਏ ਜੀ, ਸੂਰਜਮੱਲ ਜੀ ਹੋਣਾ ਨੇ, ਸਾਰਿਆਂ ਨੇ ਗੁਰੂ ਹਰਿ ਰਾਏ ਸਾਹਿਬ ਨੂੰ ਬੇਨਤੀ ਕੀਤੀ, ਤੋ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਉੱਠੇ ਨੇ। ਉੱਠ ਕੇ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਪਹਿਲਾਂ ਇਸ਼ਨਾਨ ਪਾਨ ਕੀਤਾ ਹੈ,
ਜੀਰ ਸਰੀਰ ਨਵੀਨੇ ਪਾਏ।
ਇਸ਼ਨਾਨ ਕਰਕੇ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਨੇ ਆਪਣੇ ਸਰੀਰ ਉੱਤੇ ਨਵੀਨ ਵਸਤਰ, ਨਵੇਂ ਕੱਪੜੇ, ਨਵੇਂ ਵਸਤਰ ਮਹਾਰਾਜ ਜੀ ਨੇ ਧਾਰਨ ਕੀਤੇ ਹਨ।
ਜਪ ਜੀ ਪਤ ਕਰ ਦੁਆਰ ਅਗਾਰੇ, ਹੱਥ ਜੋੜ ਤਬ ਬੰਧਨ ਧਾਰੇ।
ਤੇ ਫਿਰ ਸਤਿਗੁਰੂ ਜੀ ਇਸ਼ਨਾਨ ਪਾਨ ਕਰਕੇ ਉਸ ਕੋਠੇ ਦੇ ਦਰਵਾਜੇ ਦੇ ਮੂਹਰੇ ਆ ਗਏ ਨੇ, ਪਤਾਲਪੁਰੀ ਸਾਹਿਬ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਅੰਦਰ ਬੈਠੇ ਸਨ। ਬਾਹਰ ਦਰਵਾਜੇ ਤੇ ਆ ਗਏ ਗੁਰੂ ਹਰਿ ਰਾਏ ਸਾਹਿਬ, ਤੇ ਦਰਵਾਜੇ ਤੇ ਖਲੋ ਕੇ ਗੁਰੂ ਹਰਿ ਰਾਏ ਸਾਹਿਬ ਜੀ ਨੇ ਪਾਠ ਕੀਤਾ ਸ੍ਰੀ ਜਪਜੀ ਸਾਹਿਬ ਦਾ। ਜਪਜੀ ਸਾਹਿਬ ਦਾ ਸੰਪੂਰਨ ਪਾਠ ਕਰਕੇ ਜਿੰਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ, ਇਹ ਜਪਜੀ ਸਾਹਿਬ ਦੀਆਂ ਅਖੀਰਲੀਆਂ ਪੰਗਤੀਆਂ ਪੜ੍ਹ ਕੇ ਉਸੇ ਦਰਵਾਜੇ ਦੇ ਉੱਤੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਉਸ ਦਰਵਾਜੇ ਦੀ ਦਹਲੀਜ਼ ਦੇ ਉੱਤੇ ਬੜੇ ਪਿਆਰ ਨਾਲ, ਸਤਿਕਾਰ ਨਾਲ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਅੰਤਰ ਤੇ ਸਾਂਤਰ ਖੁੱਲ ਗਏ, ਮਹਿਰ ਇਨ੍ਹਾਂ ਨੇ ਸੁਣ ਸੁਣ ਲਏ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਨਮਸਕਾਰ ਕੀਤੀ ਨਾ ਗੁਰੂ ਹਰਿ ਰਾਏ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ, ਤੇ ਕਹਿੰਦੇ ਅੰਦਰੋਂ ਕੁੰਡਾ ਲੱਗਾ ਹੋਇਆ ਸੀ, ਸੰਗੜ ਲੱਗਾ ਹੋਇਆ ਸੀ, ਤੇ ਮੱਥਾ ਟੇਕਿਆ, ਉਸੇ ਵੇਲੇ ਉਹ ਦਰਵਾਜੇ ਦਾ ਅੰਦਰੋਂ ਸੰਗੜ ਆਪਣੇ ਆਪ ਖੁੱਲ ਗਿਆ। ਸੰਗਲ ਆਪਣੇ ਆਪ ਉਹ ਦਰਵਾਜੇ ਦਾ ਖੁੱਲ ਗਿਆ, ਉਹਦੇ ਖੁੱਲਣ ਦੀ ਆਵਾਜ਼ ਬਾਹਰ ਬੈਠੀ ਸਾਰੀ ਸੰਗਤ ਨੇ ਸੁਣੀ, وہ جدو سنگڑ کھلا ہے تے ساریاں نے وہ آواز باہر سنی ہے
بولے دوار کی وار ہٹائے
جدو سنگڑ کھل گیا تو گرو ہر رائے صاحب جی مہاراج جی نے اپنے ہتھی دروازہ کھولیا دو پلے سن دروازے دے دوویں پلے مہاراج جی نے اپنے ہتھاں نال کھولے ہن
لگے کند سوں گر درسائے
جدو دروازہ کھولیا تے گرو ہر رائے صاحب جی نے اندر ویکھیا کی ویکھدے نے کہ سامنے گرو ہر رائے گرو ہر گوبند صاحب جی مہاراج کندھ نال ٹاسنا لگا ہوا تے چونکڑا مار کے بیٹھے ہوئے
پدماسن کر سرے گسائے
گرو ہر گوبند صاحب جی نے پدماسن لایا ہویا تے پدماسن دے اتے بیٹھے پچھے کندھ نال ٹاسنا کیونکہ پران شریر تو نکل گئے نے اس کر کے شریر دا پچھے کندھ دے نال ٹاسنا لگا ہویا اور گرو ہر گوبند صاحب جی دے نیتر بند ہن تے شریر پدم آسن دے اتے مہاراج جی دا ہے
لوچن مندرت جوگی نیائے
یوگیاں دی نیائی ستگرو سچے پاتشاہ جی مہاراج جی دے نیتر بند ہن نیتر مندے ہوئے ہن
انتر بر کر جائے نیارے سواس نہ آوت دے مجارے
جدو اندر جا کے درشن کیتے کوڑ ہو کے ویکھیا کہ ستگران دے شریر وچ سواس نہیں چل رہے گرو ہر گوبند صاحب جی دے شریر وچ سواس نہیں چل رہے سواس رک چکے ہن شریر وچوں سواساں دے سواس ختم ہو چکے ہن
جنوں اب بندھن کرے
تو جا کے سب تو پہلا گرو ہر رائے صاحب جی نے شری گرو ہر گوبند صاحب جی نوں متھا ٹیکیا ابھی وندنا کیتی ہے نمسکار کیتی ہے
جیو حکم سب کو جس کرے
اس ویلے پھر ساریاں نوں حکم کیتا گرو ہر رائے صاحب جی نے جن سنگت سے جن سکھ سن ساریاں نوں حکم کیتا ہے
چندن آج سمگری پارے
پائے انگیٹھے دی تیاری کرو چندن دی لکڑ اکٹھی کرو مہاراج جی دے پاون شریر نوں اگن پیٹ کرن واسطے چندن دی لکڑی چاہی دی
کیجے تیاری بلم بسارے
بنا دیری تو بلم بساری جنا چھیتی ہو سکے چندن دی لکڑی اکٹھی کیتی جاوے
کھیری ار رائے سبحانا سادر سورج مل کھیری تیگ بہادر
شری گرو ہر رائے صاحب جی بھائی صاحب بھائی پانا جی بڑے ستکار نال اندر ستگرو گرو ہرگوبند صاحب دے شریر کول ہن بابا سورج مل جی دھن گرو تیگ بہادر صاحب جی
رائے جود پن مکھی مسند
پھر جود رائے تے جود رائے دے نال کچھ ہور مکھی مسند سن وہ سارے مسند گرو ہرگوبند صاحب جی دے شریر دے کول ہن
آئے بلو کے مل کے برند
یہ سارے کٹھے ہو کے آ کے ستگرو جی نو ویکھن لگے نے شری گرو ہرگوبند صاحب جی دے پاون پنج بھوتک شریر دے درشن کرن لگے ہن
کچھ آسن پر گرو پڑائے
ستگرو جی پہلا بیٹھے سی ٹاسنا لگا ہویا سی چھویں پاتشاہ دا جدو اے اندر آئے انہاں نے مہاراج جی دے شریر نو لٹا دتا ہے گرو ہرگوبند صاحب جی دے شریر دا تھلے نال آسن لگا ہویا ہے اس آسن تے مہاراج جی دا شریر لٹا دتا ہے
ستدرو کو سچ نیر انائے
ستلوج دریا وگدا نالوں او دا جڑا نرمل تے سوچھ جل ہے او جل لیاندا ستلوج دریا دا
مل بو کروائے سی شنان
ساریاں نے مل کے بابا سورج مل جی شری گرو تیگ بہادر صاحب جی گرو ہر رائے صاحب جی بھائی پانا جی انہاں ساریاں نے رل مل کے شری گرو ہرگوبند صاحب جی دے شریر دا اشنان کروایا
مکھ کی جوت سو جیت سمان
کہندے حالانکہ شریر چوں سواس نکل چکے نے پر چھویں پاتشاہ جی دے چہرے دے اتے جوت اسی طرح ہی ہے ایداں لگدا بھی حالے بھی شریر چ ساہ چل رہے ਏਦਾਂ ਲੱਗਦਾ ਹਾਲੇ ਵੀ ਸਰੀਰ ਵਿਚ ਜੋਤ ਜਗਮਗ ਜਗਮਗ ਹੋ ਰਹੀ ਹੈ ਕਿਉਂਕਿ ਅਵਤਾਰੀ ਪੁਰਖਾਂ ਦੇ ਸਰੀਰ ਵੀ ਦੁਰਲਭ ਹੋਇਆ ਕਰਦੇ ਨੇ ਅਵਤਾਰੀ ਪੁਰਖਾਂ ਦੇ ਸਰੀਰ ਵੀ ਦੁਰਲਭ ਤੇ ਕੀਮਤੀ ਹੋਇਆ ਕਰਦੇ ਨੇ ਉਹਨਾਂ ਦੇ ਸਰੀਰ ਤੇ ਸਾਡੇ ਸਰੀਰ ਇੱਕੋ ਜਿਹੇ ਨਹੀਂ ਹੁੰਦੇ ਕਹਿਣਾ ਪੈਂਦਾ ਕਿ ਸਰੀਰ ਹੈ, ਪਰ ਅਸਲ ਵਿੱਚ ਉਹਨਾਂ ਦੇ ਸਰੀਰ ਵੀ ਦਿਵਿਆ ਸਰੂਪ ਹੀ ਹੁੰਦੇ ਤੇ ਕਹਿੰਦੇ ਚਿਹਰੇ ਤੇ ਉਹੀ ਜੀ ਕ੍ਰਾਂਤੀ ਹੈ, ਵੈਸਾ ਹੀ ਪ੍ਰਤਾਪ ਹੈ।
ਸੁੰਦਰ ਸੂਖਮ ਪਤ ਪਹਿਰਾਏ,
ਬੜੇ ਸੋਹਣੇ ਸੂਖਸ਼ਮ ਜੇ ਧਾਗੇ ਦੇ ਬਣੇ ਹੋਏ ਜਿਹੜੇ ਵਸਤਰ ਹਨ, ਕੱਪੜੇ ਹਨ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਤੇ ਪਹਿਨਾਏ ਹਨ।
ਲਾਗ ਵਿਵਾਨ ਬਣਾਏ
ਤੇ ਕਹਿੰਦੇ ਬਹੁਤ ਸਾਰਾ ਧਨ ਖਰਚ ਕੇ ਵਿਵਾਨ ਬਣਾਇਆ, ਜਿਹਦੇ ਤੇ ਛੇਵੇਂ ਪਾਤਸ਼ਾਹ ਦਾ ਸਰੀਰ ਸਜਾਣਾ ਹੈ, ਉਹ ਵਿਵਾਨ ਬੜਾ ਸੁੰਦਰ ਬਣਾਇਆ ਹੈ, ਵਿਵਾਨ ਬੜੇ ਸੁੰਦਰ ਤਰੀਕੇ ਨਾਲ ਤਿਆਰ ਕੀਤਾ ਹੈ।
ਛਾਦ ਪਟੰਬਰ ਸੋ ਪਸ਼ਮੰਬਰ
ਕਹਿੰਦੇ ਬੜਾ ਸੋਹਣਾ ਪਟੰਬਰ ਪਸ਼ਮੀਨੇ ਦਾ ਉਹ ਉੱਤੇ ਕਹਿੰਦੇ ਵਿਵਾਨ ਦੇ ਉੱਤੇ ਪਾਇਆ ਹੋਇਆ ਹੈ। ਪਸ਼ਮੀਨੇ ਦੇ ਕੱਪੜੇ, ਰੇਸ਼ਮ ਦੇ ਕੱਪੜਿਆਂ ਦੇ ਦੁਸ਼ਾਲੇ ਬਣਾ ਬਣਾ ਕੇ ਉਸ ਵਿਵਾਨ ਦੇ ਉੱਤੇ ਪਾ ਕੇ ਵਿਵਾਨ ਤਿਆਰ ਕਰ ਰਹੇ ਨੇ।
ਆਏ ਬੋਰ ਜ਼ਰੀਆਂ ਕੇ ਅੰਬਰ,
ਜ਼ਰੀਦਾਰ ਜਿਹੜੇ ਕੱਪੜੇ ਨੇ, ਜ਼ਰੀਦਾਰ ਬਸਤਰ ਨੇ, ਉਸ ਵਿਵਾਨ ਦੇ ਉੱਤੇ ਪਾ ਕੇ ਵਿਵਾਨ ਤਿਆਰ ਕੀਤਾ ਹੈ।
ਕਬ ਉਪ ਬਣ ਕੇ ਫੁੱਲ ਮੰਗਾਏ,
ਫਿਰ ਕੀਰਤਪੁਰ ਸਾਹਿਬ ਬਾਗ ਬਗੀਚੇ ਬੜੇ ਸੀ, ਉਹਨਾਂ ਬਾਗਾਂ ਬਗੀਚਿਆਂ ਵਿੱਚੋਂ ਭਾਂਤ ਭਾਂਤ ਦੇ ਫੁੱਲ ਮੰਗਵਾਏ ਨੇ, ਸਾਰੇ ਬਗੀਚਿਆਂ ਦੇ ਫੁੱਲ ਮੰਗਵਾ ਕੇ ਉਹਨਾਂ ਫੁੱਲਾਂ ਦੀਆਂ ਮਲਾਵਾਂ ਬਣਾ ਕੇ ਉਸ ਸਾਰੇ ਵਿਵਾਨ ਦੇ ਉੱਤੇ ਫੁੱਲਾਂ ਦੀਆਂ ਮਲਾਵਾਂ ਬੱਧੀਆਂ ਹਨ।
ਘਰ ਘਰ ਮਾਲ ਪਿਸਾਲੀ ਲਿਆਏ,
ਬਹੁਤ ਸਾਰੀਆਂ ਮਲਾਵਾਂ ਮਾਲੀ ਬਣਾ ਬਣਾ ਕੇ ਲਿਆਏ ਨੇ, ਜਿਹੜੇ ਗੁਰੂ ਸਾਹਿਬ ਨੂੰ ਫੁੱਲ ਭੇਟ ਕਰਦੇ ਸੀ, ਉਹ ਮਾਲੀ ਜਿਹੜੇ ਨੇ ਫੁੱਲਾਂ ਦੀਆਂ ਮਲਾਵਾਂ ਪਰੋ ਪਰੋ ਕੇ ਲਿਆਏ ਨੇ, ਉਹ ਵਿਵਾਨਾਂ ਦੇ ਉੱਤੇ ਆ ਕਰਕੇ ਸਾਰਿਆਂ ਨੇ ਸਜਾਈਆਂ ਹਨ।
ਸਭ ਵਿਮਾਨ ਕੇ ਚੌਂਦ ਸ਼ਮਾਏ,
ਵਿਵਾਨ ਦੇ ਚਾਰੇ ਪਾਸੇ ਫੁੱਲਾਂ ਦੀਆਂ ਮਾਲਾਵਾਂ ਲਟਕਾਈਆਂ ਹਨ।
ਕਾਵਨ ਕਿੰਨੀ ਦੁੱਧ ਜਾਏ,
ਕਹਿੰਦੇ ਬੜੀ ਦੁੱਤੀ ਬਣਾਈ ਹੈ, ਵਿਵਾਨ ਬੜਾ ਸੁੰਦਰ ਬਣਾਇਆ ਹੈ, ਬੜੇ ਸੋਹਣੇ ਢੰਗ ਨਾਲ ਵਿਵਾਨ ਤਿਆਰ ਕੀਤਾ ਹੈ।
ਦੁਸ਼ਮਣ ਕੋ ਸ਼ਾਦੀਓ ਤਬ ਸਾਰੇ,
ਕਹਿੰਦੇ ਸਾਰਾ ਵਿਵਾਨ ਫੁੱਲਾਂ ਦੇ ਨਾਲ ਢੱਕ ਦਿੱਤਾ ਹੈ, ਫੁੱਲਾਂ ਦੇ ਨਾਲ ਸਾਰਾ ਵਿਵਾਨ ਢੱਕ ਕੇ ਤਿਆਰ ਕੀਤਾ ਹੈ।
ਅਨੇਕ ਸੁਗੰਧਨ ਪਾਏ ਉਦਾਰੇ,
ਫਿਰ ਉੱਤੇ ਸੁਗੰਧੀਆਂ ਪਾਈਆਂ ਹਨ, ਉੱਤੇ ਚਰਚਣ ਕੀਤਾ, ਚੰਦਨ ਦਾ, ਇਤਰ ਦਾ, ਫੁਲੇਲ ਦਾ, ਸੋਹਣੀਆਂ ਸੁਗੰਧੀਆਂ ਉਸ ਵਿਵਾਨ ਤੇ ਪਾਈਆਂ ਕਿ ਦੂਰ ਦੂਰ ਤੱਕ ਮਹਿਕ ਆਵੇ, ਦੂਰ ਦੂਰ ਤੱਕ ਸੁਗੰਧੀ ਆਵੇ।
ਸ਼ਬਦ ਬਾਬੀ ਗਾਵਨ ਗਾਵੇ, ਮਾਰੂ ਅਲਵਦ ਹੰਸ ਸੁਣਾਵੇ,
ਰਬਾਬੀ ਸਿੱਖ ਗੁਰਬਾਣੀ ਦਾ ਕੀਰਤਨ ਕਰਨ ਲੱਗੇ ਨੇ, ਨਾਲ ਨਾਲ ਸ਼ਬਦ ਗਾਉਂਦੇ ਨੇ। ਵੈਰਾਗਮਈ ਰਾਗ ਹੈ ਵਡਹੰਸ, ਵਡਹੰਸ ਰਾਗ ਵਿੱਚ ਸ਼ਬਦ ਗਾਉਂਦੇ ਨੇ, ਮਾਰੂ ਰਾਗ ਵਿੱਚ ਸ਼ਬਦ ਗਾਉਂਦੇ ਨੇ, ਮਾਰੂ ਤੇ ਵਡਹੰਸ ਗਾ ਕੇ ਵੈਰਾਗ ਨੂੰ ਪ੍ਰਗਟ ਕਰ ਰਹੇ ਹਨ।
ਦੋਨੋ ਗੁਰ ਪਤਨੀ ਤਬ ਆਏ,
ਇਹਨੇ ਨੂੰ ਸਤਿਗੁਰਾਂ ਦੇ ਦੋਨੋ ਮਹਿਲ ਮਾਤਾ ਨਾਨਕੀ ਜੀ ਔਰ ਮਾਤਾ ਮਰਵਾਈ ਜੀ ਚੱਲ ਕੇ ਆਏ ਹਨ।
ਨਗਰ ਨਾਰੀ ਸਮੁਦਾਏ,
ਉਹਨਾਂ ਦੇ ਨਾਲ ਨਗਰ ਦੀਆਂ ਬਹੁਤ ਸਾਰੀਆਂ ਇਸਤਰੀਆਂ ਹਨ, ਬਹੁਤ ਸਾਰੀਆਂ ਮਾਈਆਂ ਬੀਬੀਆਂ ਮਾਤਾਵਾਂ ਦੇ ਨਾਲ ਆਈਆਂ ਨੇ।
ਸਤਿਗੁਰ ਕੇ ਗੁਣ ਵਰਣਨ ਕਰਤੇ, ਅਸ਼ਰੂ ਬਿਲੋਚਨ ਤੇ ਬੋ ਧਰਤੇ,
ਆ ਕੇ ਸਤਿਗੁਰਾਂ ਦੇ ਗੁਣਾਂ ਨੂੰ ਵਰਣਨ ਕਰਦੀਆਂ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਗੁਣ ਗਾਉਂਦੀਆਂ ਤੇ ਆਪਣੇ ਨੇਤਰਾਂ ਨੂੰ ਹੰਝੂਆਂ ਨਾਲ ਵਹਾਉਂਦੀਆਂ ਨੇ। ਇਹਨਾਂ ਦੇ ਨੇਤਰਾਂ ਵਿੱਚੋਂ ਹੰਝੂ ਵਹਿੰਦੇ ਨੇ, ਨੀਰ ਵਹਿੰਦਾ ਹੈ ਵੈਰਾਗ ਤੇ ਵਿਛੋੜੇ ਵਿੱਚ।
ਸੰਗਤ ਆਣ ਹਜ਼ਾਰਾਂ ਖੜੀ,
ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਣ ਕੇ ਖੜੀਆਂ ਹੋਈਆਂ।
ਇੱਕ ਦਿਜ ਖਿਲ ਬਾਹਨੀ ਖਰੇ,
ਇੱਕ ਪਾਸੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਸਾਰੀ ਫੌਜ ਖੜੀ ਹੈ, ਮਹਾਰਾਜ ਜੀ ਦੇ ਸੂਰਮੇ ਖੜੇ ਨੇ, ਇੱਕ ਪਾਸੇ ਸੰਗਤਾਂ ਨੇ, ਇੱਕ ਪਾਸੇ ਗੁਰੂ ਸਾਹਿਬ ਜੀ ਦੀ ਜਿੰਨੀ ਫੌਜ ਹੈ ਸਿਪਾਹੀ ਨੇ ਸਤਿਗੁਰਾਂ ਦੇ ਖੜੇ ਹਨ।
ਜੈ ਜੈ ਕਾਰ ਹੋਤ ਚੋ ਫੇਰੇ,
ਚਾਰੇ ਪਾਸੇ ਜੈ ਜੈ ਕਾਰ ਦਾ ਨਾਦ ਹੋ ਰਿਹਾ, ਚਾਰੇ ਪਾਸੇ ਸਾਰੀ ਸੰਗਤ ਜੈ ਜੈ ਕਾਰ ਕਰ ਰਹੀ ਹੈ।
ਧੰਨ ਗੁਰੂ ਸੁਖ ਦੇਤ ਬਦੇਰੇ,
ਸਭ ਕਹਿ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਹੋ, ਧੰਨ ਹੋ, ਆਪ ਜੀ ਨੇ ਸਾਨੂੰ ਬੜੇ ਵੱਡੇ ਸੁੱਖ ਦਿੱਤੇ ਨੇ, ਵੱਡੇ ਸੁੱਖ ਪ੍ਰਦਾਨ ਕੀਤੇ ਹਨ।
ਨਿਜ ਨਿਜ ਬਾਤਨ ਨਰਨ ਸੁਣਾਵੇ,
ਆਪੋ ਆਪਣੀਆਂ ਗੱਲਾਂ ਸਾਰੇ ਇੱਕ ਦੂਜੇ ਨੂੰ ਸੁਣਾਉਂਦੇ ਗੁਰੂ ਹਰਗੋਬਿੰਦ ਸਾਹਿਬ ਦਾ ਸੁਜਸ ਕਰਦੇ ਹਨ।
ਜਿਨ ਮੈਂ ਸਤਿਗੁਰ ਕੇ ਗੁਣ ਗਾਵੇ,
ਔਰ ਜਿਨ੍ਹਾਂ ਗੱਲਾਂ ਵਿੱਚ ਗੁਰੂ ਸਾਹਿਬ ਦੇ ਗੁਣ ਨੇ, ਹਰ ਇੱਕ ਬਚਨ ਵਿੱਚ ਗੁਰੂ ਸਾਹਿਬ ਦੇ ਗੁਣ ਗਾਉਂਦੇ ਹਨ। ਇੱਕ ਸੁਣ ਕੇ ਸਰਾਹਦੇ ਹਨ ਮਹਾਰਾਜ ਜੀ ਦੇ ਗੁਣਾਂ ਨੂੰ, ਇੱਕ ਕਹਿ ਰਹੇ ਨੇ ਇੱਕ ਸੁਣ ਰਹੇ ਹਨ। ਸਾਰੇ ਮਿਲ ਕੇ ਸਤਿਗੁਰਾਂ ਦਾ ਜਸ ਕਰ ਰਹੇ, ਸਾਰਿਆਂ ਦੀ ਜ਼ੁਬਾਨ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਸੁਜਸ ਹੈ, ਮਹਾਰਾਜ ਛੇਵੇਂ ਪਾਤਸ਼ਾਹ ਦੀ ਵਡਿਆਈ ਹੈ।
ਸੰਖ
ਵੱਜ ਰਹੇ ਨੇ, ਅਨੇਕਾਂ ਲੋਕ ਆ ਕੇ ਸੰਖ ਵਜਾ ਰਹੇ ਹਨ। ਔਰ ਅਨੇਕ ਪ੍ਰਕਾਰ ਦੇ ਬਾਦਤ ਵਾਜੇ ਵੱਜ ਰਹੇ ਨੇ, ਉਹਨਾਂ ਵਾਜਿਆਂ ਦੀ ਧੁਨੀ ਨਾਲ ਦੂਰ ਦੂਰ ਤੱਕ ਆਵਾਜ਼ ਪਹੁੰਚਦੀ ਹੈ। ਅਨੇਕ ਪ੍ਰਕਾਰ ਦੇ ਬਾਦਤ ਵਾਜੇ ਵੱਜ ਰਹੇ ਨੇ।
ਆਨ ਆਨ ਫੁੱਲਨ ਬਰਖਾ ਮੈਂ ਨਿਕਟ ਹੋਏ ਸਭ ਸੀਸ ਨਿਵਾਵੈ।
ਆ ਕੇ ਸਤਿਗੁਰਾਂ ਦੇ ਪਾਵਨ ਸਰੀਰ ਤੇ ਫੁੱਲਾਂ ਦੀ ਵਰਖਾ ਕਰਦੇ ਨੇ ਸਿੱਖ, ਤੇ ਕੋਲ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਦੇ ਹਨ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ।
ਸਮੇਂ
ਬੜਾ ਵੱਡਾ ਇਕੱਠ ਹੋਇਆ ਸਤਿਗੁਰਾਂ ਦੇ ਸਰੀਰ ਦੇ ਲਾਗੇ, ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਆਈਆਂ ਨੇ।
ਦੂਰ ਕੋ ਤੈ ਤੇ ਨਮੈ,
ਔਰ ਕਈ ਦੂਰ ਹੀ ਖੜੇ ਨੇ, ਨੇੜੇ ਨਹੀਂ ਆ ਸਕੇ। ਜਿੱਥੇ ਜਿੱਥੇ ਕੋਈ ਖੜਾ ਹੈ ਉਥੋਂ ਹੀ ਖਲੋ ਕੇ ਸਤਿਗੁਰਾਂ ਨੂੰ ਨਿਮ ਕੇ ਨਮਸਕਾਰਾਂ ਕਰ ਰਹੇ ਨੇ।
ਸੂਰਜ ਮਲ ਸ਼੍ਰੀ ਤੇਗ ਬਹਾਦਰ,
ਬਾਬਾ ਸੂਰਜ ਮਲ ਜੀ ਔਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਰਾਏ ਜੋਧ ਅਰਪਾਨਾ ਸਾਦਰ,
ਜੋਧ ਰਾਏ ਤੇ ਭਾਈ ਭਾਨਾ ਜੀ, ਇਹ ਸਾਰੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਸਰੀਰ ਦੇ ਨਾਲ ਹਨ।
ਇਨਤੇ ਆਦਿਕ ਬ੍ਰਿੰਦ ਮਸੰਦ, ਲਿਓ ਉਠਾਏ ਬਿਮਾਨ ਬਿਲੰਦ।
ਇਹਨਾਂ ਤੋਂ ਇਲਾਵਾ ਹੋਰ ਜਿਹੜੇ ਮਸੰਦ ਨੇ ਉਹਨਾਂ ਸਾਰਿਆਂ ਨੇ ਭਾਈ ਜੋਧ ਰਾਏ ਜੀ ਵਰਗੇ ਸਿੱਖਾਂ ਨੇ ਰਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦਾ ਬਿਮਾਨ ਚੁੱਕਿਆ ਹੈ। ਸਾਰੇ ਸਿੱਖਾਂ ਨੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸਤਿਗੁਰਾਂ ਦਾ ਬਿਮਾਨ ਚੁੱਕਿਆ ਹੈ। ਔਰ ਕਹਿੰਦੇ ਮਾਇਆ ਦੀ ਵਰਖਾ ਕੀਤੀ ਹੈ ਉੱਪਰ, ਔਰ ਵਿੱਤ ਮਾਇਆ ਦੇ ਨਾਲ ਨਾਲ ਕਹਿੰਦੇ ਸੋਨੇ ਦੇ ਫੁੱਲ ਮਿਲਾਏ ਹੋਏ ਨੇ। ਸੋਨੇ ਦੇ ਫੁੱਲ ਮਿਲਾ ਕੇ ਵਿੱਚ ਰੱਖ ਕੇ ਉਹਨਾਂ ਸੋਨੇ ਦੇ ਫੁੱਲਾਂ ਦੀ ਵੀ ਵਰਖਾ ਸਤਿਗੁਰਾਂ ਦੇ ਬਿਮਾਨ ਤੋਂ ਕੀਤੀ ਹੈ।
ਬਹੁਤ
ਜਣੇ ਸਿੱਖ ਕਈ ਤਾਂ ਆਪਣੇ ਘਰਾਂ ਚੋਂ ਆਪ ਲਿਆਏ ਨੇ ਸੋਨਾ, ਤੇ ਸੋਨੇ ਦੇ ਫੁੱਲ ਬਣਾ ਬਣਾ ਕੇ ਉਹ ਫੁੱਲ ਬਣਾ ਬਣਾ ਕੇ ਸਤਿਗੁਰਾਂ ਦੇ ਬਿਮਾਨ ਤੋਂ ਵਰਖਾ ਕਰਦੇ ਹਨ।
ਸ਼੍ਰੀ ਅਰ ਰਾਏ ਚਮਰ ਗਏ ਹਾਥ, ਕਰੈ ਤੁਰਾਮਨ ਵਿੱਚ ਦਾਤ।
ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਹੱਥ ਵਿੱਚ ਚੌਰ ਸਾਹਿਬ ਹੈ, ਤੇ ਸਤਿਗੁਰੂ ਸੱਤਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਿਬਾਨ ਤੋਂ ਚਬਰ ਚੁਲਾਉਂਦੇ ਜਾ ਰਹੇ ਨੇ। ਗੁਰੂ ਹਰ ਰਾਏ ਸਾਹਿਬ ਜੀ ਆਪ ਆਪਣੇ ਹੱਥੀ ਚਬਰ ਚੁਲਾਉਂਦਿਆਂ ਨਾਲ ਨਾਲ ਜਾ ਰਹੇ ਨੇ।
ਅੱਗੇ ਚਲਤਰ ਬਾਬੀ ਗਾਵਤ,
ਅੱਗੇ ਅੱਗੇ ਰਬਾਬੀ ਕੀਰਤਨ ਕਰਦੇ ਜਾ ਰਹੇ ਨੇ, ਬੜੇ ਪਿਆਰ ਨਾਲ ਵਡਹੰਸ ਰਾਗ ਗਾਉਂਦੇ ਜਾ ਰਹੇ ਨੇ।
ਪੌੜੀ ਲਾਏ ਦਰਬ ਕੋ ਪਾਵਤ,
ਪੌੜੀ ਲਾਉਂਦੇ ਨੇ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ। ਇੱਦਾਂ ਪੌੜੀਆਂ ਲਾ ਲਾ ਕੇ ਬਹੁਤ ਸਾਰੇ ਗੁਰਬਾਣੀ ਦੇ ਸ਼ਬਦਾਂ ਦੀਆਂ ਉਹ ਬਹੁਤ ਸਾਰੀ ਮਾਇਆ ਗੁਰਸਿੱਖਾਂ ਕੋਲੋਂ ਪ੍ਰਾਪਤ ਕਰਦੇ। ਰਬਾਬੀ ਸਿੱਖਾਂ ਨੂੰ ਕੀਰਤਨ ਕਰਨ ਦੇ ਬਦਲੇ ਬਹੁਤ ਸਾਰੇ ਸਿੱਖ ਮਾਇਆ ਅਰਦਾਸਾਂ ਕਰਾ ਰਹੇ ਨੇ।
ਬਰਖਾਵਤ ਪੁਸ਼ਪਨ ਕਰ ਹੇਮ,
ਸੋਨੇ ਦੇ ਫੁੱਲ ਕਹਿੰਦੇ ਸੋਨੇ ਦੇ ਹਜ਼ਾਰਾਂ ਫੁੱਲ ਵਾਰ ਵਾਰ ਕੇ ਸੁੱਟੇ ਨੇ ਸਤਿਗੁਰਾਂ ਦੇ ਪਾਵਨ ਦੀਵਾਨ ਤੋਂ ਸੋਨੇ ਦੇ ਫੁੱਲਾਂ ਦੀ ਵਰਖਾ ਕੀਤੀ ਹੈ।
ਬੰਦਾ ਕਰ ਬੰਦਾ ਇਸ ਛੇਮ,
ਔਰ ਸਾਰੇ ਮੱਥਾ ਟੇਕਦੇ ਨੇ ਹੱਥ ਜੋੜ ਜੋੜ ਕੇ ਸਤਿਗੁਰਾਂ ਦੇ ਦੀਵਾਨ ਨੂੰ, ਇਸ ਵਾਸਤੇ ਕਿ ਸਤਿਗੁਰੂ ਜੀ ਸਾਡੀ ਕਲਿਆਣ ਕਰ ਦੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਨੂੰ ਮੁਕਤੀ ਦਾ ਦਾਨ ਦੇ ਦੇਣ, ਇਸ ਕਰਕੇ ਸਤਿਗੁਰਾਂ ਦੇ ਬਿਬਾਨ ਨੂੰ ਮੱਥਾ ਟੇਕਦੇ ਨੇ।
ਇੱਕ ਥਾਨ ਪਿਕ ਜਾਏ ਉਤਾਰੇ,
ਔਰ ਨੇੜੇ ਇੱਕ ਸਥਾਨ ਵੇਖ ਕੇ ਜਿੱਥੇ ਪਤਾਲਪੁਰੀ ਸਾਹਿਬ ਹੈ ਉਹਦੇ ਬਿਲਕੁਲ ਨੇੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਿਬਾਨ ਉਤਾਰਿਆ ਹੈ।
ਇੱਕ ਚੰਦਨ ਕੀ ਉੱਚ ਸੁਧਾਰੇ,
ਚੰਦਨ ਦੀ ਚਿਖਾ ਬਣਾਈ ਹੈ ਉੱਚੇ ਰੰਗ ਨਾਲ, ਕਾਫੀ ਜ਼ਿਆਦਾ ਲੱਕੜ ਇਕੱਠੀ ਕਰਕੇ ਚੰਦਨ ਦੀ ਚਿਖਾ ਉੱਚੇ ਢੰਗ ਨਾਲ ਉੱਚੇ ਤਰੀਕੇ ਨਾਲ ਤਿਆਰ ਕੀਤੀ ਹੈ।
ਕਾਸ਼ਤ ਕੇ ਅੰਬਾਰ ਲਗਾਏ,
ਲੱਕੜਾਂ ਦੇ ਢੇਰ ਲੱਗ ਗਏ ਨੇ, ਬਹੁਤ ਸਾਰੀ ਲੱਕੜ ਇਕੱਠੀ ਕਰਕੇ ਲਿਆਂਦੀ ਹੈ।
ਔਰ ਦੇ ਤੈ ਧਰੀ ਸੁਧਾਰ,
ਤੇ ਚੰਦਨ ਦੀ ਚਿਖਾ ਰਚ ਕੇ ਫਿਰ ਸਾਰੇ ਸਿੱਖਾਂ ਨੇ ਰਲ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਸਰੀਰ ਨੂੰ ਬਿਬਾਨ ਤੋਂ ਚੁੱਕਿਆ, ਔਰ ਬਿਬਾਨ ਵਿਚੋਂ ਸਹਿਬ ਦਾ ਸਰੀਰ ਉਠਾ ਕੇ ਚੰਦਨ ਦੀ ਚਿਖਾ ਦੇ ਉੱਤੇ ਸਤਿਗੁਰਾਂ ਦਾ ਸਰੀਰ ਸਜਾਇਆ ਹੈ।
ਸੂਰਜ ਮਲ ਕਰ ਲਾਂਬੂ ਧਾਇ ਘਰ,
ਔਰ ਅਰਦਾਸ ਕਰਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿਚ ਗੁਰੂ ਹਰਗੋਬਿੰਦ ਸਾਹਿਬ ਦੇ ਇਸ ਵੇਲੇ ਵੱਡੇ ਸਾਹਿਬਜ਼ਾਦੇ ਬਾਬਾ ਸੂਰਜ ਮਲ ਜੀ ਸਨ। ਉਹ ਬਾਬਾ ਸੂਰਜ ਮਲ ਜੀ ਨੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਅੰਗੀਠੇ ਨੂੰ ਅਰਦਾਸ ਕਰਕੇ
ਕੂਕ ਮਾਰ ਕਰ ਦਿਓ ਲਗਾਏ,
ਇੱਕ ਵਾਰੀ ਤਾਂ ਕੂਕ ਮਾਰੀ ਸੂਰਜ ਮਲ ਨੇ ਬੜੀ ਉੱਚੀ ਆਵਾਜ਼ ਵਿਚ। ਪਿਤਾ ਦਾ ਪਿਆਰ ਹੈ, ਪਿਤਾ ਪ੍ਰਤੀ ਸਨੇਹ ਹੈ, ਤੇ ਫੇਰ ਉਸ ਅੰਗੀਠੇ ਨੂੰ ਚਿਖਾ ਨੂੰ ਬਾਬਾ ਸੂਰਜ ਮਲ ਜੀ ਨੇ ਅਗਨ ਭੇਟ ਕੀਤੀ ਹੈ।
ਗੁਰ ਕੋ ਤੇਰਾ ਸ਼ੋਕ ਉਪਜਾਏ,
ਕਹਿੰਦੇ ਬੜਾ ਭਾਰੀ ਸੋਗ ਸਾਰਿਆਂ ਦੇ ਮਨ ਵਿਚ, ਸਾਰਿਆਂ ਦੇ ਹਿਰਦਿਆਂ ਵਿਚ ਬੜਾ ਭਾਰੀ ਦੁੱਖ ਹੈ।
ਦੁੱਖ ਪਏ ਸਗਰੇ ਨਰ ਨਾਰੀ,
ਜਿੰਨੇ ਨਰ ਨਾਰੀਆਂ ਨੇ ਸਭ ਦੀਆਂ ਤੂਕਾਂ ਨਿਕਲ ਗਈਆਂ। ਜਦੋਂ ਛੇਵੇਂ ਪਾਤਸ਼ਾਹ ਜੀ ਦਾ ਅੰਗੀਠਾ ਪ੍ਰਚੰਡ ਹੋਇਆ ਨਾ, ਬਲ ਕੇ ਕੂਕਾਂ ਨਿਕਲ ਗਈਆਂ ਨਰ ਨਾਰੀਆਂ ਦੇ, ਸਭ ਦੇ ਨੇਤਰਾਂ ਦੇ ਵਿੱਚੋਂ ਹੰਝੂ ਵਹਿ ਤੁਰੇ। ਇਹੋ ਜਿਹਾ ਬਿਰਹਾ ਤੁਰ ਵੈਰਾਗਮਈ ਮਾਹੌਲ ਬਣਿਆ ਹੈ।
ਸਿਮਰ ਸਿਮਰ ਸਤਗੁਣ ਸੁਖਦਾਇਕ,
ਸਾਰੇ ਸਤਿਗੁਰਾਂ ਦੇ ਗੁਣਾਂ ਨੂੰ ਸਿਮਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਸਿਮਰ ਸਿਮਰ ਕੇ ਯਾਦ ਕਰ ਕਰਕੇ ਰੁਦਨ ਕਰਦੇ ਨੇ। ਖਾਲਸਾ ਜੀ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਦੇ ਵਿਚ ਇਹ ਬਚਨ ਲਿਖਿਆ ਕਿ ਜਦੋਂ ਸਤਿਗੁਰਾਂ ਦਾ ਅੰਗੀਠਾ ਪ੍ਰਚੰਡ ਹੋਇਆ, ਉਸ ਵਕਤ ਇੱਕ ਰਾਜਾ ਪ੍ਰਤਾਪ ਸਿੰਘ, ਇਹਦੇ ਨਾਲ ਦੂਜਾ ਰਾਜਪੂਤ ਰਾਜਾ ਸੀ ਰਾਜਾ ਰਾਣਾ ਸਾਂਗਾ, ਜਦੋਂ ਇਹਨਾਂ ਦਾ ਸਤਿਗੁਰਾਂ ਨਾਲ ਬੜਾ ਪ੍ਰੇਮ ਸੀ, ਇਹ ਬਾਦਸ਼ਾਹ ਦੇ ਕੱਢੇ ਹੋਏ ਗੁਰੂ ਸਾਹਿਬ ਕੋਲ ਰਹਿੰਦੇ ਸੀ, ਤੇ ਪ੍ਰਤਾਪ ਸਿੰਘ ਨੇ ਜਦੋਂ ਵੇਖਿਆ ਕਿ ਸਤਿਗੁਰੂ ਜੀ ਦਾ ਅੰਗੀਠਾ ਪ੍ਰਚੰਡ ਹੋ ਗਿਆ, ਇਹਨੇ ਆਖਿਆ ਮਹਾਰਾਜ ਤੁਹਾਡੇ ਬਿਨਾਂ ਹੁਣ ਕੌਣ ਸਾਡੀ ਬਾਂਹ ਫੜੇਗਾ। ਇਹਨੇ ਛਾਲ ਮਾਰੀ, ਸਤਿਗੁਰਾਂ ਦੇ ਚਰਨਾਂ ਵਾਲੇ ਪਾਸੇ ਅੰਗੀਠੇ ਚ ਸਿਰ ਰੱਖਿਆ ਤੇ ਸਤਿਗੁਰਾਂ ਦੀ ਚਿਖਾ ਵਿਚ ਹੀ ਨਾਲ ਸੜ ਗਿਆ। ਇਹਨੂੰ ਵੇਖ ਕੇ ਰਾਣਾ ਸਾਂਗਾ, ਉਹਨੇ ਆਖਿਆ ਮਹਾਰਾਜ ਮੇਰੀ ਬਾਂਹ ਕੌਣ ਫੜੇਗਾ, ਹੁਣ ਮੈਂ ਕਿੱਥੇ ਜਾਵਾਂਗਾ। ਉਹਨੇ ਵੀ ਮਹਾਰਾਜ ਜੀ ਦੇ ਅੰਗੀਠੇ ਵਿਚ ਸਿਰ ਰੱਖਿਆ ਤੇ ਸਤਿਗੁਰਾਂ ਦੇ ਅੰਗੀਠੇ ਵਿਚ ਹੀ ਨਾਲ ਸੜ ਗਿਆ। ਇਹਨਾਂ ਨੂੰ ਵੇਖ ਕੇ ਇਕ ਹੋਰ ਸਿੱਖ ਸੀ ਗੁਰੂ ਘਰ ਦਾ, ਇਹਦਾ ਨਾਂ ਸੀ ਭਾਈ ਹਰਦਿੱਤ। ਭਾਈ ਹਰਦਿੱਤ ਨੇ ਵੀ ਆ ਕੇ ਸਤਿਗੁਰਾਂ ਦੇ ਅੰਗੀਠੇ ਵਿਚ ਸਿਰ ਰੱਖਿਆ ਤੇ ਨਾਲ ਹੀ ਅਗਨ ਭੇਟ ਹੋ ਗਿਆ। ਹੋਰ ਵੀ ਕਈ ਸਿੱਖ ਤਿਆਰ ਹੋ ਗਏ ਅੰਗੀਠੇ ਵਿਚ ਸੜਨ ਵਾਸਤੇ, ਪਰ ਗੁਰੂ ਹਰਿਰਾਏ ਸਾਹਿਬ ਨੇ ਸਾਰਿਆਂ ਨੂੰ ਵਰਗ ਦਿੱਤਾ, ਕਹਿੰਦੇ ਨਾ ਭਾਈ ਇਹ ਹੁਕਮ ਨਹੀਂ ਹੈ ਸਾਡਾ। ਇੰਨਾ ਪਿਆਰ ਹੁਣ ਕਿੰਨੀ ਗੂੜੀ ਪ੍ਰੀਤ ਹੋਵੇਗੀ ਉਹਨਾਂ ਦੀ ਸਤਿਗੁਰਾਂ ਦੇ ਨਾਲ, ਕਿ ਬਲਦੇ ਅੰਗੀਠੇ ਵਿਚ ਸਤਿਗੁਰਾਂ ਦੇ ਨਾਲ ਜਗਦ ਹੋ ਗਏ, ਸਤਿਗੁਰਾਂ ਦੇ ਨਾਲੋਂ ਆਪਣੀ ਪ੍ਰੀਤ ਨਹੀਂ ਟੁੱਟਣ ਦਿੱਤੀ। ਤੇ ਕਹਿੰਦੇ ਜਦੋਂ ਅੰਗੀਠਾ ਪ੍ਰਚੰਡ ਹੋਇਆ, ਉਦੋਂ ਸਿੱਖਾਂ ਦੀਆਂ ਤਾਹਾਂ ਨਿਕਲ ਗਈਆਂ ਵੈਰਾਗ ਦੇ ਵਿਚ, ਸਭ ਸਿੱਖਾਂ ਦੇ ਹਿਰਦੇ ਚ ਵੈਰਾਗ ਦੀ ਦਸ਼ਾ ਹੈ। ਸਤਿਗੁਰਾਂ ਦੇ ਸੂਰਮੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਇਨਾਮ ਵੰਡਿਆ ਕਰਦੇ ਸੀ, ਜਿਨ੍ਹਾਂ ਦੀ ਬਹਾਦਰੀ ਵੇਖ ਕੇ ਸਤਿਗੁਰੂ ਜੀ ਸਲਾਘਾ ਕਰਿਆ ਕਰਦੇ ਸੀ, ਉਹ ਸੂਰਮੇ ਵੀ ਮਹਾਰਾਜ ਜੀ ਦੇ ਕੋਲ ਖੜੇ ਰੁਦਨ ਕਰ ਰਹੇ ਹਨ।
ਏ ਗੁਰ ਤੁਮਰੇ ਬਿਨਾ ਹਮਾਰੇ ਕੋ ਸੁਧਲੇ ਕਰੈ ਪ੍ਰਿਤ ਪਾਰੇ।
ਸੂਰਮਿਆਂ ਦੇ ਅੱਖਾਂ ਚੋਂ ਹੰਝੂ ਵਹਿ ਰਹੇ ਨੇ, ਬੜੇ ਬੜੇ ਮਰਦ ਦਲੇਰ ਸੂਰਮੇ, ਉਨ੍ਹਾਂ ਦੇ ਨੇਤਰ ਵੀ ਭਰ ਆਏ ਨੇ, ਤੇ ਕਹਿੰਦੇ ਨੇ ਹੇ ਪ੍ਰਭੂ ਤੁਹਾਡੇ ਬਿਨਾਂ ਸਾਡੀ ਕੌਣ ਖਬਰ ਸਾਰ ਲਵੇਗਾ। ਮਹਾਰਾਜ ਤੁਹਾਡੇ ਤੋਂ ਬਿਨਾ ਹੁਣ ਕੌਣ ਸਾਡੀ ਸੁਧ ਲਵੇਗਾ?
ਉਹ ਆਯੁਧ ਵਿਦਿਆ ਸਿਖਰਾਵੇ,
ਅੱਜ ਸਾਨੂੰ ਕੌਣ ਦੱਸਿਆ ਕਰੇਗਾ ਏਦਾਂ ਨੀ ਕਿਰਪਾਨ ਏਦਾਂ ਚਲਾਈ ਦੀ ਹੈ, ਕੌਣ ਦੱਸਿਆ ਕਰੇਗਾ ਤੀਰ ਏਦਾਂ ਚਲਾਈ ਦਾ? ਸਾਨੂੰ ਆਯੁਧ ਵਿਦਿਆ ਸ਼ਸਤਰ ਵਿਦਿਆ ਮਹਾਰਾਜ ਜੀ ਹੁਣ ਕੌਣ ਸਿਖਾਵੇਗਾ?
ਕੋ ਪਰਖ ਹੈ ਬੋ ਦਰਬ ਦਿਵਾਵੇ,
ਕਿਹੜਾ ਸਾਡੀ ਵਿਦਿਆ ਦੀ ਪਰਖ ਕਰਕੇ ਸਾਨੂੰ ਮਾਇਆ ਦਿਆ ਕਰੇਗਾ? ਸਾਡੀ ਵਿਦਿਆ ਦੀ ਪਰਖ ਕਰਕੇ ਤੁਸੀਂ ਸਾਨੂੰ ਮਾਇਆ ਬਖਸ਼ਦੇ ਸੀ, ਹੁਣ ਕੌਣ ਸਾਡੀ ਵਿਦਿਆ ਦੀ ਪਰਖ ਕਰੇਗਾ? ਕੌਣ ਸਾਡੀ ਵਿਦਿਆ ਦੀ ਪਰਖ ਕਰਕੇ ਸਾਨੂੰ ਇਨਾਮ ਦਿਆ ਕਰੇਗਾ?
ਜਥਾ ਯੋਗ ਬੈਠਾਵਤ ਪਾਤ,
ਮਹਾਰਾਜ ਤੁਸੀਂ ਜਥਾ ਯੋਗ ਸਾਨੂੰ ਆਪਣੇ ਲਾਗੇ ਬਿਠਾਇਆ ਕਰਦੇ ਸੀ ਮਹਾਰਾਜ, ਉਹ ਪਿਆਰ ਦੀਆਂ ਬਾਤਾਂ ਸਾਨੂੰ ਚੇਤੇ ਆਉਂਦੀਆਂ ਨੇ, ਆਪ ਜੀ ਜਿੰਨਾ ਪਿਆਰ ਸਾਡੇ ਨਾਲ ਕਰਿਆ ਕਰਦੇ ਸੋ ਮਹਾਰਾਜ, ਹੁਣ ਕੌਣ ਕਰਿਆ ਕਰੇਗਾ?
ਦਇਆ ਕਰ ਤੋ ਇਹ ਕਾਰਜ ਰਾਤ,
ਮਹਾਰਾਜ ਤੁਸੀਂ ਸਾਡੇ ਤੇ ਦਇਆ ਕਰਦੇ ਸੀ ਤੇ ਤੁਹਾਡੀ ਦਇਆ ਨਾਲ ਸਾਡੇ ਸਾਰੇ ਕੰਮ ਰਾਸ ਹੋ ਜਾਂਦੇ ਸਨ, ਸਾਰੇ ਕਾਰਜ ਸਿੱਧ ਹੋ ਜਾਂਦੇ ਸਨ।
ਰੁਦਰ ਨਾਰੀ ਬੋ ਕਰੇ,
ਮਹਾਰਾਜ ਏਦਾਂ ਯੋਧੇ ਰੋ ਰਹੇ ਨੇ, ਜਿਹੜੇ ਸਤਿਗੁਰਾਂ ਦੇ ਸੂਰਮੇ ਸੀ ਉਹ ਰੋ ਰਹੇ ਨੇ ਵਿਰਾਗ ਕਰਕੇ, ਉਧਰ ਉਸੇ ਤਰ੍ਹਾਂ ਇਸਤਰੀਆਂ ਵੀ ਰੋ ਰਹੀਆਂ ਨੇ, ਜਿਹੜੀਆਂ ਨਗਰ ਦੀਆਂ ਰਹਿਣ ਵਾਲੀਆਂ ਸਨ ਉਹ ਇਸਤਰੀਆਂ ਵੀ ਰੁਦਨ ਕਰਦੀਆਂ ਕਹਿੰਦੀਆਂ ਨੇ,
ਪ੍ਰਭ ਕੌਣ ਸ਼ਕਤੀ ਅਸ ਦਰੈ,
ਹੇ ਪ੍ਰਭੂ ਕਿਹਦੇ ਵਿੱਚ ਇੰਨੀ ਸ਼ਕਤੀ ਹੈ, ਕਿਹਦੇ ਵਿੱਚ ਇੰਨੀ ਤਾਕਤ ਹੈ, ਕਿਹਦੇ ਵਿੱਚ ਇੰਨਾ ਪ੍ਰਤਾਪ ਤੇ ਬਲ ਹੈ?
ਲੱਖਾਂ ਤੁਰਕਨ ਕੋ ਸੰਘਾਰਾ,
ਆਪ ਜੀ ਨੇ ਲੱਖਾਂ ਤੁਰਕਾਂ ਦਾ ਸੰਘਾਰ ਕੀਤਾ ਹੈ, ਲੱਖਾਂ ਜਾਲਮਾਂ ਨੂੰ ਸੋਧਾ ਲਾਇਆ ਹੈ,
ਸਭ ਪਰਿਵਾਰ ਸੁਧਾਰਾ,
ਔਰ ਤੁਸੀਂ ਆਪਣਾ ਸਾਰਾ ਪਰਿਵਾਰ ਸੁਖ ਦੇ ਨਾਲ ਇੱਥੇ ਲੈ ਕੇ ਆਏ ਹੋ, ਸੁਖ ਨਾਲ ਆਪਣੇ ਪਰਿਵਾਰ ਨੂੰ ਇੱਥੇ ਨਿਵਾਸ ਕਰਾਇਆ।
ਗੁਰੂ ਰੂਪ ਜੋਗਾ ਬਲ ਪਾਰੇ, ਪੀਰੀ ਮੀਰੀ ਮਹਾ ਸੰਭਾਰੇ,
ਮਹਾਰਾਜ ਤੁਸੀਂ ਗੁਰੂ ਰੂਪ ਹੋ, ਯੋਧੇ ਹੋ, ਬਲ ਵਿੱਚ ਭਾਰੀ ਹੋ, ਮਹਾਰਾਜ ਜੀ ਤੁਸੀਂ ਪੀਰੀ ਤੇ ਮੀਰੀ ਦੋਨਾਂ ਨੂੰ ਸੰਭਾਲ ਕੇ ਰੱਖਿਆ, ਮੀਰੀ ਤੇ ਪੀਰੀ ਭਗਤੀ ਤੇ ਸ਼ਕਤੀ, ਕ੍ਰਾਂਤੀ ਤੇ ਸ਼ਾਂਤੀ, ਇਹ ਮਹਾਰਾਜ ਜੀ ਤੁਸੀਂ ਆਪਣੇ ਕੋਲ ਰੱਖੇ ਹਨ।
ਇੱਕ ਦੀ ਸੰਗਤ ਪ੍ਰੇਮ ਵਿਸਾਲਾ,
ਏਦਾਂ ਸੰਗਤ ਬੋਲ ਰਹੀ ਹੈ, ਏਦਾਂ ਮਾਈਆਂ ਵੀ ਕਹਿ ਰਹੀਆਂ ਨੇ, ਇੱਕ ਪਾਸੇ ਸਤਿਗੁਰਾਂ ਦੀਆਂ ਸੰਗਤਾਂ ਮਹਾਰਾਜ ਜੀ ਦੇ ਪ੍ਰੇਮ ਦੇ ਵਿੱਚ, ਸਤਿਗੁਰਾਂ ਦੀ ਪ੍ਰੀਤ ਵਿੱਚ,
ਰੋਜ ਤੈ ਟਿਕ ਚਿਕ ਸਿੱਖ ਜਾਲਾ,
ਸਭ ਦੇ ਨੇਤਰ ਭਰੇ ਹੋਏ ਨੇ, ਕੋਈ ਅੱਖ ਐਸੀ ਨਹੀਂ ਜਿਸ ਅੱਖ ਦੇ ਵਿੱਚੋਂ ਹੰਝੂ ਨਾ ਵਹਿੰਦੇ ਹੋਣ। ਗੁਰੂ ਦਾ ਪਿਆਰ ਗੁਰਸਿੱਖਾਂ ਦੇ ਹਿਰਦਿਆਂ ਰਾਹੀ ਨੇਤਰਾਂ ਰਾਹੀ ਉਬਲ ਉਬਲ ਕੇ ਬਾਹਰ ਆ ਰਿਹਾ।
ਦਾਸੀ ਦਾਸ ਸੰਦੋਹ ਬਿਰਲਾਪ,
ਸਾਰੇ ਦਾਸੀਆਂ ਦਾਸ ਵੀ ਬਿਰਲਾਪ ਕਰ ਰਹੇ ਨੇ, ਹਰ ਇੱਕ ਮਾਈ ਭਾਈ ਰੁਦਨ ਕਰ ਰਿਹਾ,
ਤਜੈ ਬਿਲੋਚਨ ਤੇ ਬੋ ਆਪ,
ਤੇ ਸਾਰਿਆਂ ਦੀਆਂ ਅੱਖਾਂ ਵਿੱਚੋਂ ਜਲ ਵਹਿ ਰਿਹਾ, ਹਰ ਇੱਕ ਦੀ ਅੱਖ ਨਮ ਹੋਈ ਹੋਈ ਹੈ।
ਜਨ ਕਰਨਾ ਰਸ ਛਾਇਓ ਡੇਰਾ, ਸਤਿਗੁਰ ਗਿਰੋ ਤੇ ਕਸ਼ਟ ਬਡੇਰਾ,
ਮਾਨੋ ਕਰੁਣਾ ਰਸ ਨੇ ਡੇਰਾ ਕਰ ਲਿਆ ਇੱਥੇ, ਕਰੁਣਾ ਰਸ ਨੇ ਤੇ ਸਤਿਗੁਰਾਂ ਦੇ ਵਿਛੋੜੇ ਵਿੱਚ ਬੜਾ ਵੱਡਾ ਭਾਰੀ ਕਸ਼ਟ ਸਾਰਿਆਂ ਦੇ ਹਿਰਦੇ ਚ ਬਣਿਆ ਹੋਇਆ।
ਪਾਨਾ ਸਾਹਿਬ ਸਭ ਸਮਝਾਏ, ਕਿਮ ਨਾ ਹੱਕ ਤੁਮ ਸ਼ੋਕ ਪਾਏ,
ਬ੍ਰਹਮ ਗਿਆਨੀ ਭਾਈ ਭਾਨਾ ਜੀ ਨੇ ਸਾਰੀ ਸੰਗਤ ਨੂੰ ਫਿਰ ਸਮਝਾਇਆ, ਜਿੰਨੀ ਸੰਗਤ ਸੀ ਵਿਛੋੜੇ ਵਿੱਚ ਰੁਦਨ ਕਰ ਲਈ ਸਾਰਿਆਂ ਨੂੰ ਭਾਈ ਭਾਨਾ ਜੀ ਨੇ ਸਮਝਾਇਆ, ਕਹਿਣ ਲੱਗੇ ਕਿਉਂ ਨਾਹਕ ਸ਼ੋਕ ਪਾ ਰਹੇ ਹੋ, ਕਿਉਂ ਨਾਹਕ ਬਿਨਾਂ ਗੱਲ ਤੋਂ ਆਪਣੇ ਹਿਰਦੇ ਚ ਸ਼ੋਕ ਪੈਦਾ ਕਰ ਰਹੇ ਹੋ?
ਦੀਨ ਬੰਦ ਸ਼੍ਰੀ ਹਰਗੋਬਿੰਦ,
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀਨਾ ਬੰਧੂ ਹਨ,
ਨਿਤ ਜੀਵਤ ਜਿਨ ਸ਼ਕਤ ਮਿਲੰਦ,
ਉਹ ਤਾਂ ਨਿਤ ਹੀ ਜਿਉਂਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਥੋੜੀ ਕਿਤੇ ਗਏ ਨੇ, ਉਹ ਤਾਂ ਅੱਜ ਵੀ ਮੌਜੂਦ ਨੇ, ਅੱਜ ਵੀ ਜੀਵਤ ਨੇ, ਜਿਨ੍ਹਾਂ ਅੰਦਰ ਬਿਲੰਦ ਬਹੁਤ ਭਾਰੀ ਸ਼ਕਤੀ ਹੈ।
ਜੋ ਸਿਮਰੈ ਉਰ ਸ਼ਰਧਾ ਧਰੈ, ਵਿਦਤ ਹੋਏ ਸੁਦਰਸ਼ਨ ਕਰੈ,
ਅੱਜ ਵੀ ਜਿਹੜਾ ਕੋਈ ਉਹਨਾਂ ਨੂੰ ਸਿਮਰੇਗਾ ਆਪਣੇ ਹਿਰਦੇ ਚ ਸ਼ਰਧਾ ਧਾਰਨ ਕਰੇਗਾ, ਉਹ ਕਿਹੜਾ ਕਿਤੇ ਗਏ ਨੇ, ਅੱਜ ਵੀ ਉਹ ਤੁਹਾਡੀ ਮਦਦ ਕਰਨਗੇ, ਅੱਜ ਵੀ ਤੁਹਾਡੇ ਕੋਲ ਆ ਕੇ ਤੁਹਾਡੀ ਬਾਂਹ ਫੜਨਗੇ, ਉਹ ਕਿਤੇ ਗਏ ਨਹੀਂ।
ਜੋ ਜਾਚੈ ਤਿਸ ਦੇਵ ਨਿਹਾਰੇ,
ਵਿਦਤ ਹੋ ਕੇ ਦਰਸ਼ਨ ਦੇਣਗੇ, ਜੋ ਉਹਨਾਂ ਕੋਲੋਂ ਮੰਗੋਗੇ ਉਹ ਤੁਹਾਨੂੰ ਉਹਾ ਕੁਝ ਹੀ ਦੇਣਗੇ। ਉਹ ਅੱਜ ਵੀ ਦਾਤੇ ਨੇ, ਪਹਿਲਾਂ ਵੀ ਦਾਤੇ ਸਨ।
ਦਿਨ ਕੋ ਸ਼ੋਕ ਕਾ ਕੋ ਧਾਰੇ,
ਉਹਨਾਂ ਵਾਸਤੇ ਆਪਣੇ ਮਨ ਚ ਸ਼ੋਕ ਕਿਉਂ ਕਰਦੇ ਹੋ? ਉਹ ਤਾਂ ਸਦਾ ਹੀ ਜੀਵਤ ਨੇ, ਕਦੇ ਪਰਮੇਸ਼ਰ ਵੀ ਮਰਦਾ, ਕਦੇ ਪਰਮੇਸ਼ਰ ਦੀ ਵੀ ਮੌਤ ਹੁੰਦੀ ਹੈ। ਉਹ ਤਾਂ ਪਾਰ ਬ੍ਰਹਮ ਪਰਮੇਸ਼ਰ ਨੇ, ਅਕਾਲ ਪੁਰਖ ਨੇ, ਉਹ ਸਦਾ ਹੀ ਜੀਵਤ ਨੇ, ਉਹਨਾਂ ਵਾਸਤੇ ਕਿਉਂ ਸ਼ੋਕ ਕਰਦੇ ਹੋ?
ਧੀਆਂ ਤੇ ਸੰਗਤ ਅਰ ਪਰਿਵਾਰ, ਮੈਂ ਕੀਜੈ ਇਮ ਸ਼ੋਕ ਉਦਾਰ।
ਇਸ ਕਰਕੇ ਸਾਰੀ ਸੰਗਤ ਔਰ ਸਾਰਾ ਪਰਿਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਤੀ ਮਨ ਚ ਸ਼ੋਕ ਨਾ ਕਰੋ, ਕਿਸੇ ਨੂੰ ਉਹਨਾਂ ਪ੍ਰਤੀ ਆਪਣੇ ਮਨ ਚ ਸ਼ੋਕ ਕਰਨ ਦੀ ਲੋੜ ਨਹੀਂ।
ਅਪਰ ਲੋਕ ਜਗ ਕੇ ਹੋਏ ਜੈਸੇ, ਸਤਿਗੁਰ ਨਹੀਂ ਜਾਣੀ ਤੈਸੇ।
ਆਮ ਲੋਕ ਹੁੰਦੇ ਨੇ ਜਗਤ ਦੇ, ਉਹ ਮਰ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਕਹਿੰਦੇ ਸਤਿਗੁਰੂ ਜੀ ਨੂੰ ਤੈਸਾ ਨਾ ਜਾਣੋ, ਆਮ ਲੋਕਾਂ ਵਾਂਗ। ਉਹ ਪਰਮੇਸ਼ਰ ਨੇ, ਨਾਰਾਇਣ ਨੇ, ਅਕਾਲ ਪੁਰਖ ਨੇ, ਉਹਨਾਂ ਨੂੰ ਆਮ ਲੋਕਾਂ ਦੇ ਸਮਾਨ ਨਾ ਜਾਣੋ ਕਿ ਜਿਵੇਂ ਆਮ ਦੁਨੀਆਂ ਹੁੰਦੀ ਹੈ ਉਹੋ ਜੇ ਹੋਣਗੇ।
ਇਸ ਵਿਦ ਕਹਿ ਕਰ ਸਕਲ ਹਟਾਏ,
ਕਹਿ ਕੇ ਭਾਈ ਭਾਨੇ ਨੇ ਸਾਰਿਆਂ ਨੂੰ ਰੋਣ ਤੋਂ ਹਟਾਇਆ, ਸਭ ਨੂੰ ਸ਼ੋਕ ਕਰਨ ਤੋਂ ਰੋਕਿਆ ਹੈ।
ਰਾਏ ਸੁਪ੍ਰਥਮੀ ਉਠਾਏ,
ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪਹਿਲਾਂ ਉੱਠੇ ਹਨ।
ਸੂਰਜ ਮਲ ਸ਼੍ਰੀ ਤੇਗ ਬਹਾਦਰ, ਇਨੋ ਉਠਾਈ ਲਿਓ ਕਰ ਸਦ।
ਬਾਬਾ ਸੂਰਜਮੱਲ ਜੀ ਨੂੰ ਉਠਾਇਆ ਭਾਈ ਭਾਨੇ ਨੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਉਠਾਇਆ ਹੈ।
ਇਸ਼ਨਾਨ ਸਗਰੇ ਤਵ ਚਾਲੇ,
ਸਾਰਿਆਂ ਨੇ ਸਤਲੁਜ ਨਦੀ ਨਾਲ ਵਗਦੀ ਹੈ ਉਹਦੇ ਵਿਚ ਸਾਰਿਆਂ ਨੇ ਚੱਲ ਕੇ ਇਸ਼ਨਾਨ ਕੀਤਾ।
ਕਹਿਤ ਪਰਸਪਰ ਧੀਰ ਵਿਸਾਲੇ,
ਏਦਾਂ ਸਾਰਿਆਂ ਨੂੰ ਪਰਸਪਰ ਇਕ ਦੂਜੇ ਨੂੰ ਧੀਰਜ ਦਿੱਤਾ, ਵਿਛੋੜਾ ਬੜਾ ਵੱਡਾ ਆਪਣੇ ਪਿਆਰੇ ਪ੍ਰੀਤਮ ਦਾ।
ਕਰ ਮੱਜਣ ਕੋ ਲਾਏ ਦੀਵਾਨ,
ਇਸ਼ਨਾਨ ਕਰਨ ਤੋਂ ਬਾਅਦ ਫਿਰ ਸਾਰਿਆਂ ਨੇ ਦੀਵਾਨ ਸਜਾਇਆ, ਮਹਾਰਾਜ ਜੀ ਦਾ ਦੀਵਾਨ ਸਜਿਆ ਹੈ।
ਸਤਿਗੁਰ ਸ਼ਬਦ ਕੀਨ ਸਭ ਕਾਨ,
ਸਾਰੇ ਰਲ ਕੇ ਕੀਰਤਨ ਕਰ ਰਹੇ ਨੇ, ਰਬਾਬੀ ਕੀਰਤਨ ਕਰ ਰਹੇ ਨੇ, ਸਾਰੀ ਸੰਗਤ ਬੜੇ ਗਉ ਨਾਲ, ਬੜੇ ਪਿਆਰ ਧਿਆਨ ਤੇ ਠੰਮੇ ਨਾਲ ਕੀਰਤਨ ਸੁਣਨ ਲੱਗੇ ਹਨ।
ਪੰਚਾਮ੍ਰਿਤ ਅਰਦਾਸ ਅਲਾਏ, ਸਭ ਸੰਗਤ ਮੈਂ ਸੋ ਬਰਤਾਏ।
ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀਆਂ ਦੇਗਾਂ ਆ ਗਈਆਂ ਤੇ ਦੇਗ ਆਈ, ਅਰਦਾਸ ਕੀਤੀ, ਅਰਦਾਸ ਤੋਂ ਉਪਰੰਤ ਕੜਾ ਪ੍ਰਸ਼ਾਦ ਦੀ ਦੇਗ ਸਾਰੀ ਸੰਗਤ ਵਿਚ ਵੰਡੀ ਹੈ।
ਸਭਾ ਸਥਲ ਮੈਂ ਪੁਣ ਚਲ ਆਏ,
ਜਿੱਥੇ ਸਭਾ ਲੱਗਦੀ ਹੈ, ਸਤਿਗੁਰਾਂ ਦਾ ਦੀਵਾਨ ਸਜਦਾ, ਉਥੇ ਚੱਲ ਕੇ ਆਏ ਹਨ।
ਬੈਠ ਬੈਠ ਨਿਜ ਥਾਨ ਸਿਧਾਏ,
ਸਾਰੇ ਕੁਝ ਸਮਾਂ ਸਤਿਗੁਰਾਂ ਕੋਲ ਬੈਠ ਕੇ ਫਿਰ ਆਪੋ ਆਪਣੀਆਂ ਥਾਵਾਂ ਤੇ ਵਾਪਸ ਚਲੇ ਗਏ ਨੇ।
ਸੰਮਤ ਬਿਕਰਮ ਨ੍ਰਿਪ ਕੋ ਕਈਐ,
ਅਰਥਾ ਜੀ ਬਿਕਰਮੀ ਸੰਮਤ ਦਾ ਸਾਲ ਹੈ।
ਸੋਲੈ ਸਹਿਤ ਚੇਤ ਸੁਧ ਲਈਐ,
1600 ਸੰਮਤ ਬਿਕਰਮੀ ਤੇ ਚੇਤ ਸੁਧੀ ਦਾ ਦਿਨ ਹੈ।
ਪੰਚਮ ਸਵਾ ਜਾਮ ਦਿਨ ਚਰੇ,
ਖਾਲਸਾ ਜੀ ਪੰਚਮੀ ਦਾ ਦਿਨ ਹੈ, ਚੇਤਰ ਦੇ ਮਹੀਨੇ ਚ ਪੰਚਮੀ ਦਾ ਦਿਨ ਹੈ, ਔਰ ਸਵਾ ਪੈਰ ਦਿਨ ਚੜਿਆ।
ਧੰਨ ਗੁਰ ਕੋ ਸਤਿਕਾਰਨ ਕਰੇ,
ਸਵਾ ਪੈਰ ਦਿਨ ਚੜਿਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਹੋਇਆ, ਸੰਮਤ 1600 ਬਿਕਰਮੀ ਚ ਚੇਤਰ ਦਾ ਮਹੀਨਾ, ਪੰਚਮੀ ਦਾ ਦਿਨ, ਅੰਮ੍ਰਿਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜੋਤੀ ਜੋਤ ਸਮਾਏ ਨੇ, ਔਰ ਸਵਾ ਪੈਰ ਦਿਨ ਚੜਿਆ ਸਤਿਗੁਰਾਂ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ।
ਜੇ ਸਿੱਖ ਮੁਕੀ ਸਬਨ ਸਮਝਾਵੇ, ਕਹਿ ਬੋ ਪਾਂਤਨ ਸ਼ੋਕ ਮਿਟਾਵੇ।
ਜਿਹੜੇ ਮੁਖੀ ਸਿੱਖ ਸਾਨੂੰ ਸਾਰੇ ਸਮਝਾਉਂਦੇ ਨੇ ਇੱਕ ਦੂਜੇ ਨੂੰ, ਭਾਈ ਕਿਸੇ ਨੇ ਸ਼ੋਕ ਨਾ ਕਰਨਾ। ਗੁਰੂ ਹਰਗੋਬਿੰਦ ਸਾਹਿਬ ਅੱਜ ਵੀ ਮੌਜੂਦ ਨੇ, ਤੁਸੀਂ ਯਾਦ ਕਰੋ, ਅੱਜ ਵੀ ਉਹ ਤੁਹਾਡੇ ਨਾਲ ਨੇ, ਅੱਜ ਵੀ ਤੁਹਾਡੀ ਸਹਾਇਤਾ ਕਰਨ ਵਾਲੇ ਨੇ, ਤੁਹਾਡੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੇ ਨੇ, ਉਹ ਕਿਤੇ ਗਏ ਨਹੀਂ। ਏਦਾਂ ਮੁਖੀ ਸਿੱਖ ਸਾਰਿਆਂ ਨੂੰ ਸਮਝਾਉਂਦੇ ਹਨ।
ਗੁਰਮਤ ਰੀਤ ਸੂਰਜ ਮਲ ਸਾਰੀ, ਕਰਤ ਪਇਓ ਬਿਦ ਜਸਾ ਉਚਾਰੇ।
ਬਾਬਾ ਸੂਰਜ ਮਲ ਜੀ ਨੇ ਜਿੰਨੀ ਗੁਰਮਤ ਮਰਿਆਦਾ ਦੀ ਰੀਤ ਹੈ, ਜਿਵੇਂ ਜਿਵੇਂ ਮਰਿਆਦਾ ਸੀ ਗੁਰੂ ਘਰ ਦੀ ਉਹ ਸਾਰੀ ਮਰਿਆਦਾ ਸੰਪੂਰਨ ਕੀਤੀ ਹੈ।
ਚੁਨਾਮਨ ਆਦਿਕ ਜੋਏ ਸ੍ਰੋਤਸ ਦਿਵਸ ਬਿਤਨ ਜਬ ਹੋਏ।
ਖਾਲਸਾ ਜੀ ਫਿਰ ਸਾਰਾ ਅੰਗੀਠਾ ਸੰਭਾਲ ਕੇ ਉਹ ਅੰਗੀਠਾ ਜਲ ਪ੍ਰਵਾਹ ਕੀਤਾ ਹੈ ਤੀਜੇ ਦਿਨ, ਚੌਥੇ ਵਾਲੇ ਦਿਨ ਉਹ ਅੰਗੀਠਾ ਪ੍ਰਵਾਹ ਕੀਤਾ ਤੇ ਤੇਰਵੇਂ ਦਿਨ ਉਸ ਵੇਲੇ ਸਾਰਾ ਸਮਾਗਮ ਕੀਤਾ ਹੈ।
ਭੋਜਨ ਅਨੇਕ ਪ੍ਰਕਾਰ ਕਰਾਏ।
ਤੇਰਵੇਂ ਦਿਨ ਵੱਡਾ ਸਮਾਗਮ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਯਾਦ ਵਿਚ, ਬੜਾ ਵੱਡਾ ਲੰਗਰ ਕੀਤਾ ਜਿਹਦੇ ਚ ਭਾਂਤ ਭਾਂਤ ਦੇ ਪਕਵਾਨ ਭਾਂਤ ਭਾਂਤ ਦੇ ਭੋਜਨ ਤਿਆਰ ਕੀਤੇ ਹਨ।
ਹਜ਼ਾਰਾਂ ਕੋ ਤ੍ਰਿਪਤਾਏ,
ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੂੰ ਭੋਜਨ ਛਕਾਇਆ, ਤ੍ਰਿਪਤ ਕੀਤਾ, ਰਜਾਇਆ ਹੈ।
ਸਤਿਗੁਰ ਹਿਤ ਦਾਨ ਬੋ ਕੀਨੇ,
ਦਾਨ ਪੁੰਨ ਵੀ ਬੜਾ ਕੀਤਾ, ਜਿਹਨੇ ਵੀ ਆ ਕੇ ਜੋ ਮੰਗਿਆ ਉਹਨਾਂ ਦੀਆਂ ਝੋਲੀਆਂ ਦਾਨ ਨਾਲ ਭਰੀਆਂ ਹਨ।
ਬਸਤਰ ਸ਼ਸਤਰ ਕੋ ਦੀਨੇ,
ਬਸਤਰੇ ਦਾਨ ਕੀਤੇ ਨੇ, ਸ਼ਸਤਰ ਦਾਨ ਕੀਤੇ ਨੇ, ਮਾਇਆ ਦਾਨ ਕੀਤੀ ਹੈ।
ਮੋਲੇ ਗਨ ਦੀਏ ਤੁਰੰਗ,
ਕਈਆਂ ਨੂੰ ਤਾਂ ਘੋੜੇ ਵੀ ਦਾਨ ਕੀਤੇ ਨੇ, ਘੋੜਿਆਂ ਤੱਕ ਦਾ ਵੀ ਦਾਨ ਕੀਤਾ ਹੈ।
ਅਲੰਕਾਰ ਸੁੰਦਰ ਸਰਬੰਗ,
ਬੜੇ ਬੜੇ ਸੋਹਣੇ ਗਹਿਣੇ ਜਿਹੜੇ ਸਤਿਗੁਰਾਂ ਦੇ ਸੁਪੱਟ ਸੂਰਮੇ ਸਨ ਉਹਨਾਂ ਨੂੰ ਦਾਨ ਕੀਤੇ ਹਨ।
ਜਥਾ ਜੋਗ ਸਭੀ ਕਰਵਾਏ, ਨਿਜ ਨਿਜ ਸਦਨ ਗਏ ਸਮਗਾਏ।
ਜਥਾ ਯੋਗ ਸਾਰਿਆਂ ਨੂੰ ਇਹ ਦਾਨ ਕੀਤਾ ਤੇ ਸਾਰਿਆਂ ਨੇ ਦਾਨ ਲੈ ਕੇ ਆਪੋ ਆਪਣੇ ਨਿੱਜੀ ਸਥਾਨਾਂ ਨੂੰ ਵਾਪਸੀ ਜਾਣਾ ਕੀਤਾ।
ਰਾਏ ਜੋਧ ਕਾਂਗੜ ਕੋ ਗਏ,
ਜੋਧ ਰਾਏ ਦੇ ਆਗਿਆ ਲਈ ਗੁਰੂ ਹਰ ਰਾਏ ਸਾਹਿਬ ਤੋਂ ਇਹ ਆਪਣੇ ਨਗਰ ਕਾਂਗੜ ਨੂੰ ਚਲਾ ਗਿਆ।
ਆਪਣੇ ਰੂਪਾ ਲਿਓ,
ਭਾਈ ਰੂਪ ਚੰਦ ਨੂੰ ਵੀ ਇਹਨੇ ਆਪਣੇ ਨਾਲ ਲੈ ਲਿਆ, ਇਕੱਠੇ ਚੱਲ ਪਏ।
ਕਿਰਮ ਕਾਲ ਕੇ ਇਕੱਠੇ ਹੋਤੇ, ਗਮਨੇ ਸਿੱਖ ਸੇਵਕ ਜਿਤ ਕਿਤੇ।
ਕਾਫੀ ਸਮੇਂ ਤੋਂ ਇਕੱਠੇ ਹੀ ਸਨ ਇੱਥੇ ਗੁਰੂ ਸਾਹਿਬ ਕੋਲ, ਰੂਪ ਚੰਦ ਤੇ ਜੋਧ ਰਾਏ, ਤੇ ਅੱਜ ਵੀ ਆਗਿਆ ਲੈ ਕੇ ਇਕੱਠੇ ਹੀ ਵਾਪਸ ਮੁੜੇ ਨੇ।
ਗਿਰੀਆ ਰਾਏ ਅਗਰ ਕਰ ਨਮੋ,
ਬੜੇ ਪਿਆਰ ਨਾਲ ਇਹਨਾਂ ਨੇ ਸਤਿਗੁਰਾਂ ਦੇ ਚਰਨਾਂ ਚ ਮੱਥਾ ਟੇਕਿਆ।
ਗੁਰੂ ਸੁਤਨ ਸੋ ਮਿਲ ਕਰ ਸਮੋ,
ਫਿਰ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ, ਬਾਬਾ ਸੂਰਜਮੱਲ ਜੀ ਨੂੰ, ਬਾਬਾ ਅਣੀ ਰਾਏ ਜੀ ਨੂੰ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਮਿਲੇ ਹਨ।
ਕਹਿ ਗਏ ਤਰਫ ਜੇ ਆਏ,
ਜਿੰਨੇ ਆਏ ਸਨ ਸਾਰੇ ਮਿਲ ਕੇ ਗਏ ਨੇ ਸਤਿਗੁਰਾਂ ਨੂੰ, ਸਤਿਗੁਰਾਂ ਦੇ ਪਰਿਵਾਰ ਨੂੰ।
ਗੁਰ ਕੀਰਤ ਬਿਸਤੀਰਤ ਜਾਏ,
ਸਤਿਗੁਰਾਂ ਦੀ ਕੀਰਤੀ ਕਰਦਿਆਂ ਜਾ ਰਹੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਕਰਦਿਆਂ ਜਾ ਰਹੇ ਨੇ।
ਸੂਰਜ ਮਲ ਸੁਣਨਾ ਨਾ ਆਇਓ,
ਕਹਿੰਦੇ ਧੀਰ ਮਲ ਸੀ ਨਾ ਜਿਹੜਾ ਸਤਿਗੁਰਾਂ ਦਾ ਪੋਤਰਾ, ਉਹਨੂੰ ਪਤਾ ਵੀ ਲੱਗ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਸਰੀਰ ਛੱਡ ਗਏ ਨੇ ਦਾਦਾ ਜੀ, ਪਰ ਉਹ ਫਿਰ ਵੀ ਨਹੀਂ ਆਇਆ। ਇਹੋ ਜਿਹਾ ਕਪਟੀ ਆਪਣੇ ਦਾਦੇ ਦੇ ਤਨ ਤਿਆਗਣ ਤੇ ਵੀ ਧੀਰ ਮਲ ਕਰਤਾਰਪੁਰੋਂ ਚੱਲ ਕੇ ਨਹੀਂ ਆਇਆ।
ਗੁਰੂ ਅੰਜ ਪਾ ਕੁਛ ਹਰ ਖਾਇਓ,
ਪਰ ਉਹਨੂੰ ਇੰਨੀ ਕੁ ਖੁਸ਼ੀ ਜ਼ਰੂਰ ਹੋਈ ਕਿ ਮੇਰਾ ਸੱਕਾ ਭਰਾ ਛੋਟਾ ਉਹ ਗੁਰੂ ਬਣ ਗਿਆ। ਇਸ ਗੱਲ ਦੀ ਉਹਨੂੰ ਖੁਸ਼ੀ ਹੋਈ ਥੋੜੀ ਜੀ ਕਿ ਮੇਰਾ ਛੋਟਾ ਭਾਈ ਹੈ ਤਾਂ ਸਾਡੇ ਘਰ ਚ ਆ ਗਈ ਨਾ ਗੱਦੀ। ਇਸ ਗੱਲ ਦੀ ਉਹਨੂੰ ਥੋੜੀ ਜਿਹੀ ਖੁਸ਼ੀ ਹੋਈ ਧੀਰ ਮਲ ਨੂੰ।
ਹਿਰਦੇ ਨਾਨਕੀ ਕੀਨ ਵਿਚਾਰਾ, ਸਿਮਰਿਓ ਬਾਤ ਚੋ ਕਾਂਤੀ ਉਚਾਰਾ।
ਜਦੋਂ ਕੁਝ ਦਿਨ ਬਤੀਤ ਹੋ ਗਏ ਸਤਿਗੁਰਾਂ ਨੂੰ ਸਰੀਰ ਤਿਆਗਿਆ, ਸਮਾਗਮ ਵੀ ਸਾਰਾ ਹੋ ਗਿਆ, ਤੋ ਮਾਤਾ ਨਾਨਕੀ ਜੀ ਨੇ ਇੱਕ ਦਿਨ ਮਨ ਚ ਵਿਚਾਰ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੇ ਬਚਨ ਕਹੇ ਸਨ, ਸਤਿਗੁਰੂ ਛੇਵੇਂ ਪਾਤਸ਼ਾਹ ਦੇ ਕਹੇ ਹੋਏ ਬਚਨਾਂ ਨੂੰ ਆਪਣੇ ਮਨ ਚ ਵਿਚਾਰਿਆ।
ਮਮ ਸੁਤ ਵੀ ਪੈ ਵਡਿਆਏ,
ਸੋਚਿਆ ਮਾਤਾ ਨਾਨਕੀ ਨੇ ਕਿ ਮੇਰੇ ਪੁੱਤਰ ਨੂੰ ਵੀ ਵਡਿਆਈ ਮਿਲਣੀ ਹੈ, ਗੁਰਤਾ ਗੱਦੀ ਦੀ ਜਿਹੜੀ ਵਡਿਆਈ ਹੈ ਉਹ ਮੇਰੇ ਪੁੱਤਰ ਨੂੰ ਵੀ ਪ੍ਰਾਪਤ ਹੋਣੀ ਹੈ।
ਸਮਾਂ ਪ੍ਰਤੀਕਤ ਰੋ ਕਿਸ ਥਾਏ,
ਪਰ ਮੈਨੂੰ ਉਡੀਕ ਕਰਨੀ ਪੈਣੀ ਹੈ ਕਿਸੇ ਥਾਂ ਤੇ, ਕਿਸੇ ਜਗ੍ਹਾ ਤੇ ਜਾ ਕੇ ਉਸ ਸਮੇਂ ਦੀ ਉਡੀਕ ਕਰਨੀ ਪੈਣੀ ਹੈ।
ਯਾ ਸ਼ਰੀਕਾ ਵਦੈ ਦੁਹਿਲਾ,
ਇੱਥੇ ਤਾਂ ਹੁਣ ਸਾਡਾ ਸ਼ਰੀਕਾ ਕੀਰਤਪੁਰ ਸਾਹਿਬ ਚ ਸਾਡੇ ਸ਼ਰੀਕੇ ਨੇ ਵਧਣਾ ਹੈ।
ਨਹੀਂ ਪਰਸਪਰ ਰੱਖੇ ਮੇਲਾ,
ਇੱਥੇ ਸਾਡਾ ਆਪਸ ਵਿਚ ਮੇਲ ਵਰਤਣ ਨਹੀਂ ਬਣਨਾ, ਇੱਥੇ ਇਹਨਾਂ ਦੇ ਨਾਲ ਮਿਲ ਜੁਲ ਕੇ ਸਾਡੇ ਕੋਲੋਂ ਨਹੀਂ ਰਿਹਾ ਜਾਣਾ।
ਯਾ ਤੇ ਪ੍ਰਗ ਹੋਣ ਫਲ ਮਾਨਾ,
ਕਰਕੇ ਮੈਨੂੰ ਇੱਥੋਂ ਵੱਖਰਾ ਹੋ ਜਾਣਾ ਚਾਹੀਦਾ। ਨਾਲੇ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਕਿਹਾ ਸੀ ਕਿ ਨਾਨਕੀ ਜੀ ਤੁਸੀਂ ਗੁਰੂ ਤੇਗ ਬਹਾਦਰ ਜੀ ਨੂੰ ਨਾਲ ਲੈ ਕੇ ਬਕਾਲੇ ਚਲੇ ਜਾਇਆ ਜੇ, ਜਿੱਥੇ ਸਾਡੇ ਮਾਤਾ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਹੋਇਆ। ਮਾਤਾ ਗੰਗਾ ਜੀ ਦੇ ਸਥਾਨ ਉੱਥੇ ਚਲੇ ਜਾਣ। ਇਹ ਆਗਿਆ ਕੀਤੀ ਸੀ ਸਤਿਗੁਰਾਂ ਨੇ।
ਗ੍ਰਾਮ ਬਕਾਲੇ ਬਤਨ ਸੁਥਾਨਾ,
ਮਾਤਾ ਜੀ ਨੇ ਵਿਚਾਰ ਕੀਤੀ ਕਿ ਹੁਣ ਸਾਨੂੰ ਬਕਾਲੇ ਪਿੰਡ, ਪਹਿਲਾਂ ਕੱਲਾ ਨਾਂ ਬਕਾਲਾ ਸੀ, ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿਹਾ ਨਾ ਬਾਬਾ ਵਸੇ ਗ੍ਰਾਮ ਬਕਾਲੇ, ਉਸ ਤੋਂ ਬਾਅਦ ਬਕਾਲੇ ਦਾ ਨਗਰ ਬਦਲ ਕੇ ਬਾਬਾ ਬਕਾਲਾ ਹੋ ਗਿਆ, ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਨਾਲ ਬਕਾਲਾ ਬਣ ਗਿਆ। ਤੋ ਕਹਿਣ ਲੱਗੇ ਮਾਤਾ ਨਾਨਕੀ ਜੀ ਵਿਚਾਰ ਕਰਦੇ ਨੇ ਕਿ ਹੁਣ ਸਾਨੂੰ ਬਕਾਲੇ ਜਾ ਕੇ ਰਹਿਣਾ ਚਾਹੀਦਾ ਹੈ।
ਗੁਰ ਕੀ ਵੀ ਆਇਤ ਤਬ ਹੋਈ,
ਸਾਡੇ ਪਤੀ ਦੇਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੀ ਮੈਨੂੰ ਆਗਿਆ ਹੈ,
ਕਰਿਓ ਚੈਤ ਆਪਣੇ ਚਿੱਤ ਸੋਏ,
ਹੁਣ ਸਾਨੂੰ ਉਸੇ ਤਰ੍ਹਾਂ ਕਰਨਾ ਚਾਹੀਦਾ ਜਿਵੇਂ ਸਾਨੂੰ ਆਗਿਆ ਹੋਈ ਹੈ।
ਸਦਨ ਸਮਾਜ ਸਮਾਰਨ ਕਰਿਓ,
ਮਾਤਾ ਜੀ ਨੇ ਘਰ ਦਾ ਜਿੰਨਾ ਸਾਜੋ ਸਮਾਨ ਸੀ ਇਕੱਠਾ ਕੀਤਾ,
ਸਦਨ ਵਿਖੇ ਚੇਤਕ ਤੋਂ ਧਰਿਓ,
ਘਰ ਵਿਚ ਜਿੰਨਾ ਸਮਾਨ ਸੀ ਮਾਤਾ ਨਾਨਕੀ ਜੀ ਦੇ ਮਹਿਲਾਂ ਦੇ ਵਿਚ, ਉਹ ਸਾਰਾ ਸਮਾਨ ਮਾਤਾ ਜੀ ਨੇ ਲੋੜ ਦੀਆਂ ਸਾਰੀਆਂ ਚੀਜ਼ਾਂ ਇਕੱਠੀਆਂ ਕਰਵਾ ਕੇ ਗੱਡਿਆਂ ਤੇ ਲੱਦ ਲਈਆਂ।
ਮਿਲ ਸਭ ਤੋਂ ਮੋਹੇ ਦੁਖਾਰੇ,
ਫਿਰ ਸਾਰਿਆਂ ਨੂੰ ਮਿਲੀ ਹੈ ਮਾਤਾ ਜਾਣ ਤੋਂ ਪਹਿਲਾਂ, ਮਾਤਾ ਮਰਵਾਈ ਨੂੰ ਮਿਲੀ ਹੈ, ਬਾਬਾ ਸੂਰਜਮੱਲ ਜੀ ਨੂੰ ਮਿਲੇ ਨੇ, ਗੁਰੂ ਹਰ ਰਾਏ ਸਾਹਿਬ ਜੀ ਨੂੰ, ਬਾਬਾ ਅਣੀ ਰਾਏ ਜੀ ਨੂੰ, ਸਾਰੇ ਪਰਿਵਾਰ ਨੂੰ ਮਾਤਾ ਜੀ ਜਾਣ ਤੋਂ ਪਹਿਲਾਂ ਮਿਲੇ ਨੇ।
ਮਿਲ ਸਭ ਤੋਂ ਬੋਏ ਦੁਖਾਰੇ, ਹੁਣੇ ਕਾ ਕੀਰਦਾ ਵਿਚਾਰੇ,
ਸਾਰਿਆਂ ਨਾਲ ਮਿਲ ਕੇ ਬੜੀ ਦੁਖੀ ਹੋਈ, ਇੱਕ ਵਾਰੀ ਦੁੱਖ ਹੋਇਆ ਵਿਛੜਨ ਦਾ ਕਿ ਸਾਰੀ ਜ਼ਿੰਦਗੀ ਇਕੱਠੇ ਰਹੇ ਆ ਤੇ ਹੁਣ ਮਜਬੂਰੀ ਵਸ ਵਿਛੋੜਾ ਪੈ ਰਿਹਾ, ਇਸ ਕਰਕੇ ਸਾਰਿਆਂ ਨਾਲ ਮੇਲ ਮਿਲਾਪ ਕਰਕੇ ਇਕਾਂਤ ਹੋਣ ਦਾ, ਇਕੱਲੇ ਹੋਣ ਦਾ ਦੁੱਖ ਵੀ ਹੈ।
ਸੁਤ ਕੋ ਲਿਓ ਆਪਣੇ ਸਾਥ,
ਆਪਣੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਾਤਾ ਨਾਨਕੀ ਨੇ ਨਾਲ ਲਿਆ,
ਸਿਮਰਨ ਕਰਕੇ ਜਗ ਗੁਰੂ ਨਾਥ,
ਜਗ ਗੁਰੂ ਨਾਥ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਮਰਨ ਕਰਕੇ, ਉਹਨਾਂ ਦਾ ਉਹਨਾਂ ਨੂੰ ਯਾਦ ਕਰਕੇ
ਰਹੇ ਅਟਾਏ ਨਮਾਮੀ ਕੋਏ।
ਹਾਲਾਂਕਿ ਘਰਦਿਆਂ ਨੇ ਰੋਕਿਆ ਵੀ, ਸਾਰਿਆਂ ਨੇ ਕਿਹਾ ਵੀ ਤੁਸੀਂ ਇੱਥੇ ਹੀ ਰਹੋ, ਇੱਥੇ ਤੁਹਾਨੂੰ ਕੀ ਦਿੱਕਤ ਹੈ, ਪਰ ਮਾਤਾ ਨਾਨਕੀ ਜੀ ਨਹੀਂ ਮੰਨੇ।
ਤਿਆਰ ਕਰਾਈ ਸਿਯੰਦਨ ਜੋਏ,
ਆਪਣੀਆਂ ਰਥਾਂ ਤਿਆਰ ਕਰਵਾ ਲਈਆਂ ਮਾਤਾ ਜੀ ਨੇ,
ਸੱਚਨ ਪਰਸਾ ਮਿਗਰੀ ਧਰ ਕੇ
ਗੱਡਿਆਂ ਦੇ ਉੱਤੇ ਸਾਰੀ ਸਮੱਗਰੀ ਰਖਵਾ ਲਈ,
ਇਕਸੀ ਕਰਤੇ ਦ੍ਰਿਗ ਜਲ ਭਰ ਕੇ
ਘਰੋਂ ਨਿਕਲੇ ਤੇ ਅੱਖਾਂ ਭਰੀਆਂ ਹੋਈਆਂ ਮਾਤਾ ਨਾਨਕੀ ਦੀਆਂ, ਨੇਤਰ ਭਰੇ ਹੋਏ ਨੇ,
ਬੁੱਤ ਕੋ ਚਪਲ ਤੁਰੰਗ ਚਡਾਇਓ,
ਔਰ ਆਪਣੇ ਪੁੱਤਰ ਨੂੰ ਚੰਚਲ ਘੋੜੇ ਤੇ ਗੁਰੂ ਤੇਗ ਬਹਾਦਰ ਜੀ ਨੂੰ ਸਵਾਰ ਕੀਤਾ ਹੈ।
ਕੀਰਤਪੁਰ ਛੋੜਨ ਕੋ ਮਨ ਪਾਇਓ,
ਔਰ ਸ੍ਰੀ ਕੀਰਤਪੁਰ ਸਾਹਿਬ ਨਗਰ ਛੱਡ ਕੇ ਚੱਲ ਪਏ ਨੇ।
ਪਰੇ ਪ੍ਰੰਤ ਕੋ ਪਰੇ ਪੰਥ ਕੋ ਗਏ ਬਕਾਲੇ,
ਔਰ ਪੈਂਡਾ ਤੈ ਕਰਦਿਆਂ ਕਰਦਿਆਂ ਬਕਾਲਾ ਸਾਹਿਬ, ਬਾਬਾ ਬਕਾਲਾ ਸਾਹਿਬ ਪਹੁੰਚੇ ਹਨ।
ਤਾਂ ਸਦਨ ਚਿਨਵਾਏ ਵਿਸਾਲੇ,
ਉੱਥੇ ਜਾ ਕੇ ਮਾਤਾ ਜੀ ਨੇ ਆਪਣੇ ਰਹਿਣ ਵਾਸਤੇ ਮਕਾਨ ਤਿਆਰ ਕਰਵਾਇਆ।
ਕਰਿਓ ਬਾਤ ਤੈ ਸਮੋ ਬਿਤਾਵਨ, ਸ੍ਰੀ ਗੁਰੂ ਤੇਗ ਬਹਾਦਰ ਪਾਵਨ।
ਉੱਥੇ ਰਹਿ ਕੇ ਸਤਿਗੁਰਾਂ ਨੇ ਸਮਾਂ ਬਤੀਤ ਕੀਤਾ। ਇਤਿਹਾਸਕਾਰ ਲਿਖਦੇ ਨੇ ਤਕਰੀਬਨ 26 ਸਾਲ ਦਾ ਸਮਾਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਬੇ ਬਕਾਲੇ ਭੌਰਾ ਸਾਹਿਬ ਚ ਤਪ ਕਰਦਿਆਂ ਬਤੀਤ ਕੀਤਾ, ਔਰ ਮਾਤਾ ਜੀ ਵੀ ਇੱਥੇ ਨਾਲ ਰਹੇ।
ਪੁੱਤਰ ਬਧੂ ਗੁਜਰੀ ਸੁਖ ਪਾਏ, ਤੀਨੋ ਬਸੇ ਜਾਏ ਤਿਸ ਥਾਏ।
ਮਾਤਾ ਨਾਨਕੀ ਦੀ ਨੂੰਹ ਯਾਨੀ ਕਿ ਮਾਤਾ ਗੁਜਰੀ ਜੀ, ਉਹ ਵੀ ਨਾਲ ਇੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰਹੇ। ਤਿੰਨੋ ਮਾਤਾ ਨਾਨਕੀ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਔਰ ਉਹਨਾਂ ਦੇ ਮਹਿਲ ਮਾਤਾ ਗੁਜਰੀ ਜੀ, ਤਿੰਨਾਂ ਦਾ ਨਿਵਾਸ ਬਾਬੇ ਬਕਾਲੇ ਰਿਹਾ। ਇਧਰ ਗੁਰੂ ਹਰ ਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਨੇ, ਪਰ ਸਤਿਗੁਰਾਂ ਦੀ ਕਥਾ ਆਰੰਭ ਹੋ ਰਹੀ ਹੈ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।